ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਸਰਪੰਚ
ਲੋਕਾਂ ਦੀਆਂ ਪਰਚੇ ਦਾ ਸਰਪੰਚ ਬਣਦਾ ਤੇ ਉਹਦੇ ਭਤੀਜੇ ਉੱਚੇ ਉੱਚੇ ਹੋ ਕੇ ਤੁਰਦੇ ਨੇ ਤੇ ਅਸੀਂ ਸਰਪੰਚ ਦੇ ਭਤੀਜੇ ਹਾਂ। ਮਾਮੂਲੀ ਜੀ ਗੱਲ, ਸਾਡਾ ਠਾਣੇਦਾਰ ਫੁੱਫੜ ਹੈ ਤੇ ਜਿਹਦਾ ਗੁਰੂ ਨਾਨਕ ਪਿਓ ਹੋਏ ਗੁਰਮੁਖੋਂ ਮਾੜੀ ਮੋਟੀ ਆਕੜ ਫਾਕੜ ਆਈ ਜਾਂਦੀ ਕਿ ਮੈਂ ਗੁਰੂ ਨਾਨਕ ਦਾ ਪੋਤਾ, ਜਿਹੜੇ ਗੁਰੂ ਨਾਨਕ ਨੂੰ ਮੱਕੇ ਨੇ ਵੀ ਸਿਰਦਾ ਕੀਤਾ, ਇਹ ਗੱਲ ਵਿੱਚੋਂ ਸੁਭਾਵਿਕ ਆ ਗਈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸ਼੍ਰੀ ਬਾਬਾ ਸ਼੍ਰੀ ਚੰਦ ਜੀ ਮਿਲੇ ਤੇ ਸੁਭਾਅ ਦੇ ਮੁਤਾਬਕ ਕਹਿਣ ਲੱਗੇ, ਮਹਾਰਾਜ ਤੁਹਾਡਾ ਦਾੜਾ ਬੜਾ ਲੰਮਾ ਤੇ ਬੜਾ ਸੁੰਦਰ ਹੈ, ਹੁਣ ਤਾਂ ਆਪਾਂ ਦਾੜੇ ਦੀ ਕਦਰੀ ਨਹੀਂ ਕਰਦੇ, ਕਿਸੇ ਲਾਲ ਰੰਗ ਲਾ ਦਿੱਤਾ, ਕਿਸੇ ਕਾਲਾ ਲਾ ਦਿੱਤਾ, ਕੋ ਵੱਢੀ ਜਾਂਦਾ। ਮੈਂ ਹੈਰਾਨ ਹਾਂ, ਦਾੜੀ ਏਡੀ ਪਾਕ ਪੁੱਤਰ ਹੈ ਤੇ ਕਈ ਲੋਕ ਦਾੜੀ ਦੇ ਦਾੜੇ ਗਾਇਬ ਹੋ ਰਹਿੰਦੇ ਨੇ, ਸੱਜੇ ਪਾਸੇ ਤੋਂ ਵਾਲ ਪੁੱਟੇ, ਕਦੇ ਖੱਬੇ ਤੋਂ ਪੁੱਠੇ। ਇਹ ਨਾ ਪੁੱਟਿਆ ਕਰੋ ਕਿ ਸਿੱਖੀ ਦੀ ਜੜ ਹੈ, ਇਹ ਸੁਭਾਵਿਕ ਗੱਲ ਆ ਗਈ। ਕਹਿਣ ਲੱਗੇ, ਮਹਾਰਾਜ ਤੁਹਾਡਾ ਦਾੜਾ ਬੜਾ ਸੁੰਦਰ ਹੈ, ਤੁਹਾਡਾ ਦਾੜਾ ਬੜਾ ਲੰਮਾ ਹੈ ਤੇ ਤਨ ਗੁਰੂ ਰਾਮਦਾਸ ਪਾਤਸ਼ਾਹ ਤੈਨੂੰ ਕਰੋੜਾਂ ਵੇਰਾ ਨਮਸਕਾਰ। ਕਹਿੰਦੇ ਬਾਬਾ ਜੀ, ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾਲਦੀ ਇਹ ਖੀਰ ਹੈ। ਇੱਕਦਮ ਤਨਮ ਕਰਕੇ ਬਾਬਾ ਸ਼੍ਰੀ ਚੰਦ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਤੇ ਡੇਕੇ, ਕਹਿਣ ਲੱਗਾ, ਮੈਨੂੰ ਅੱਜ ਪਤਾ ਲੱਗਾ ਵੀ ਅਸੀਂ ਖਾਲੀ ਕਿਵੇਂ ਰਹਿ ਗਏ ਤੇ ਤੁਹਾਡੀਆਂ ਝੋਲੀਆਂ ਕਿਵੇਂ ਭਰ ਗਈਆਂ। ਤੁਹਾਡੀ ਚੇਲੀ ਨਿਮਰਤਾ, ਉਹ ਨਿਮਰਤਾ ਦੇ ਪੁੰਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਵੀ ਸਾਨੂੰ ਪਰਮਾਤਮਾ ਦੇ ਅੱਗੇ ਅਰਦਾਸ ਕਰਨ ਦਾ ਢੰਗ ਦੱਸ ਰਹੇ ਨੇ। ਇਹਨੂੰ ਕੇਵਲ ਸੁਣੀਏ ਨਾ, ਇਹਨੂੰ ਕੇਵਲ ਬੋਲੀਏ ਨਾ, ਗੁਰੂ ਸਾਡੇ ਤੇ ਮਿਹਰ ਕਰੇ, ਕਿਤੇ ਇਹ ਸਿਧਾਂਤ ਸਾਡੇ ਅੰਦਰ ਵਸ ਜਾਣ। ਹਜ਼ੂਰ ਜੀ ਵੀ ਕਿਰਪਾ ਕਰਦੇ ਨੇ, ਸਰਵਣ ਕਰੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ।
ਤਨਾਸਰੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਹਨ।
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਮੇਰਾ ਸ਼ਾਹੂਕਾਰ ਹੈ ਤੇ ਤੇਰੇ ਦਰਸ਼ਨ ਦੇ ਨਾਲ ਪਰਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਮੈਂ ਲਫ਼ਜ਼ ਵਰਤਿਆ ਪਰਮ ਸੁੱਖ ਇਸ ਕਰਕੇ ਕਿਉਂਕਿ ਖੱਖੇ ਦੇ ਪੈਰ ਥੱਲੇ ਔਂਕੜਾ ਹੈ, ਅਗਰ ਸੁੱਖ ਹੁੰਦਾ ਨਾ ਤੇ ਫਿਰ ਇਹਦਾ ਅਰਥ ਪਰਮ ਸੁੱਖ ਨਹੀਂ ਸੀ ਬਣਨਾ। ਇਹ ਪਰਮ ਸੁੱਖ ਦਾ ਭਾਵ ਹੁੰਦਾ ਹੈ ਉਹ ਸੁੱਖ ਜਿਹੜਾ ਸਦੀਵੀ ਤੌਰ ਤੇ ਬਣਿਆ ਰਹੇ। ਆਪਾਂ ਸੁੱਖ ਸਾਰੇ ਆਪਾਂ ਨੂੰ ਵਾਹਿਗੁਰੂ ਦਿੰਦਾ, ਸਾਡੇ ਕਰਪੂਤਰਾ ਆਇਆ ਤਾਂ ਵੀ ਮਨ ਖੁਸ਼, ਦੋ ਤਰ ਆਇਆ ਤੇ ਤਾਂ ਵੀ ਮਨ ਨੂੰ ਠੰਡ ਪੈ ਗਈ, ਹੋਰ ਕੋਈ ਚੰਗੀ ਖਬਰ ਮਿਲੀ ਤੇ ਮਨ ਨੂੰ ਸ਼ਾਂਤੀ ਆਈ, ਪਰ ਉਹ ਸਦੀਵੀ ਨਹੀਂ ਰਹਿੰਦੀ, ਟੈਂਪਰੇਰੀ ਹੁੰਦੀ ਹੈ। ਜਿਹੜਾ ਦਰਸ਼ਨ ਲਫ਼ਜ਼ ਹੈ ਨਾ, ਇਹਦੀਆਂ ਗੁਰਮੁਖੀ ਚਾਰ ਪੰਜ ਕਿਸਮਾਂ ਲਿਖੀਆਂ ਨੇ ਸਾਡੇ ਵਡੇਰਿਆਂ ਨੇ। ਸੁਪਨ ਦਰਸ਼ਨ, ਚਿੱਤਰ ਦਰਸ਼ਨ, ਪ੍ਰਤੱਖ ਦਰਸ਼ਨ, ਸ਼ਬਦ ਦਰਸ਼ਨ। ਸੁਪਨ ਦਰਸ਼ਨ ਦਾ ਭਾਵ ਹੁੰਦਾ ਹੈ ਕਿ ਸੁਪਨੇ ਦੇ ਦਰਸ਼ਨ ਹੋਣੇ ਤੇ ਜਾਗ ਖੁੱਲ੍ਹਣੇ ਤੇ ਕੁਝ ਵੀ ਨਹੀਂ। ਭਾਈ ਸਾਹਿਬ ਭਾਈ ਵੀਰ ਸਿੰਘ ਦੇ ਬੜੇ ਪਿਆਰੇ ਬੋਲ ਨੇ ਉਹਨਾਂ ਲਿਖੇ, ਵਾਹਿਗੁਰੂ ਨੂੰ ਸੰਬੋਧਨ ਕਰਕੇ, ਕਿਉਂਕਿ ਗੁਰੂ ਦੇ ਪਿਆਰ ਵਾਲੇ ਸਨ। ਕਹਿੰਦੇ, ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਤਾਂ ਗਲ ਬੱਕੜੀ ਪਾਈ, ਮੇਰੇ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬ ਦੀ ਰੇਹ ਕਲਾਈ। ਵਾਹਿਗੁਰੂ ਤੂੰ ਚਾਨਣ ਨੰਦ ਤਾਂ ਆਇਆ ਪਰ ਜਾਗ ਖੁੱਲ੍ਹੀ ਤੇ ਤੂੰ ਗੁਆਚ ਗਿਓ। ਸੁਪਨੇ ਦਾ ਦਰਸ਼ਨ ਟੈਂਪਰੇਰੀ, ਚਿੱਤਰ ਦਰਸ਼ਨ ਜਿਹਨੂੰ ਮੂਰ ਦਰਸ਼ਨ ਵੀ, ਕਿਉਂਕਿ ਚਿੱਤਰ ਤੇ ਮੂਰ ਤੇ ਕੋਈ ਸਾਂਝਾ ਹੈ। ਫੋਟੋ ਤੋਂ ਵੇਖ ਕੇ ਸਾਨੂੰ ਯਾਦ ਆਉਂਦਾ ਵੀ ਇਹ ਫਲਾਨੇ ਸ਼ਹੀਦ ਦੀ ਫੋਟੋ ਹੈ, ਫਲਾਣੇ ਭਗਤ ਦੀ ਫੋਟੋ ਹੈ, ਫਲਾਣੇ ਗੁਰਮੁਖ ਦੀ ਫੋਟੋ ਹੈ, ਲੇਕਿਨ ਉਹ ਚਿੱਤਰ ਦਰਸ਼ਨ ਵੀ ਝੂਠਾ ਹੈ। ਜਿਹੜਾ ਚਿੱਤਰ ਹੈ ਨਾ, ਉਹ ਕਦੇ ਜਵਾਨ ਹੋਵੇਗਾ, ਕਦੇ ਬੁੱਢਾ ਵੀ ਹੋਇਆ ਹੋਵੇਗਾ। ਆਪਾਂ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦਾ ਚਿੱਤਰ ਵੇਖਦੇ ਹਾਂ ਨਾ, ਤੇ ਤਕਰੀਬਨ ਜਿੰਨੀਆਂ ਵੀ ਫੋਟੋਆਂ ਨੇ ਮਹਾਰਾਜ ਦੇ ਚਿੱਟੇ ਦਾੜੇ ਦੀਆਂ, ਕੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਵਾਨੀ 'ਚ ਨਹੀਂ ਰਹੇ? ਉਹ ਵੀ ਝੂਠਾ ਹੈ। ਪ੍ਰਤੱਖ ਦਰਸ਼ਨ ਕੀਤੇ, ਆਪਾਂ ਇੱਕ ਦੂਜੇ ਨੂੰ ਆਹਮਣੇ ਸਾਹਮਣੇ ਹੋ ਕੇ ਮਿਲੇ, ਪਰ ਆਖਿਰਕਾਰ ਜਿਹਨੇ ਦਰਸ਼ਨ ਕੀਤੇ ਨੇ ਉਹਨੇ ਅੱਖੋਂ ਹੋ ਜਾਣਾ। ਜੇ ਪ੍ਰਦੇਸੀ ਤੇ ਪ੍ਰਵੇਸ਼ ਚੱਲੇ ਚਲਾ ਜਾਏਗਾ, ਜੇ ਕੋਈ ਦੀ ਹੋਰ ਜਗ੍ਹਾ ਤੇ ਉੱਥੇ ਚਲਾ ਜਾਏਗਾ। ਸਾਰੇ ਤੋਂ ਇੰਪੋਰਟੈਂਟ ਹੈ ਸ਼ਬਦ ਦਰਸ਼ਨ। ਸ਼ਬਦ ਸਦੀਵੀ ਤੌਰ ਤੇ ਸਾਡੇ ਹਿਰਦੇ ਵਿੱਚ ਵੱਸਦਾ, ਇਸ ਕਰਕੇ ਸਾਡੇ ਗੁਰੂ ਨੇ ਸਾਨੂੰ ਮੂਰਤੀਆਂ ਤੋਂ ਵਰਜ ਕੇ, ਸਾਨੂੰ ਸੁਪਨਿਆਂ ਦੇ ਖਿਆਲ ਤੋਂ ਹੋਣ ਕੇ ਸ਼ਬਦ ਨੂੰ ਜੋੜਿਆ, ਕਿਉਂਕਿ ਸ਼ਬਦ ਇਮੋਰਟਲ ਹੈ। ਸ਼ਬਦ ਮਰਦਾ ਨਹੀਂ, ਸ਼ਬਦ ਸਦੀਵੀ ਹੈ। ਇਸ ਕਰਕੇ ਅਸੀਂ ਅਰਦਾਸ ਕਰੀਏ ਕਿ ਮਹਾਰਾਜ, ਜਿਹੜਾ ਤੇਰਾ ਸ਼ਬਦ ਹੈ ਨਾ, ਇਹ ਸਦੀਵੀ ਤੌਰ 'ਤੇ ਸਾਡੇ ਸਾਹਮਣੇ ਰਹਿ। ਅਤੇ ਜੇ ਸ਼ਬਦ ਸਾਹਮਣੇ ਰਹੇਗਾ ਨਾ, ਤਾਂ ਸਾਡਾ ਗੁਰੂ ਕਹਿੰਦਾ ਇਹ ਨੇਤਰੋ ਮੇਲ ਹੋ, ਹਰ ਤੁਮ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਨਜ਼ਰ ਹੀ ਹਰਦੇ ਆ ਲਿਆ। ਇਹ ਮਿਰਗੀ ਅੱਖੋ, ਗਲਤ ਨਾ ਦੇਖਿਆ ਜੇ, ਇਹਨਾਂ ਅੱਖਾਂ 'ਚ ਵਾਹਿਗੁਰੂ ਵੱਸਦਾ ਹੈ। ਇਹ ਪਰਿਪੂਰਨ ਪਰਮਾਤਮਾ ਦੀ ਸ਼ਾਹੂਕਾਰ ਹੈ, ਕਿਰਪਾ ਕਰ ਮੈਨੂੰ ਸਰੀਰੀ ਸੁੱਖ ਬਖਸ਼ਣਾ ਕਰ।
ਹਮਰੀ ਬੇਦਨ ਤੂੰ ਜਾਣਤਾ ਸਾਹਾ,
ਤੇਰੇ ਅੱਗੇ ਬੇਨਤੀ ਤਾਂ ਕੀਤੀ ਕਿ ਮੇਰੀ ਪੀੜ ਨੂੰ ਤੂੰ ਜਾਣਦਾ, ਵੀ ਮੈਨੂੰ ਪੀੜ ਕੀ ਹੈ, ਕੀ ਦਰਦ ਹੈ। ਬੇਗਨ ਕਹਿੰਦੇ ਨੇ ਪੀੜ ਨੂੰ, ਦਰਦ ਨੂੰ। ਹਮਰੀ ਬੇਗਨ ਤੂੰ ਜਾਣਤਾ ਸਾਹਾ। ਇੱਕ ਮਿੰਟਾਂ ਮੈਂ ਤਕਰੀਬਨ ਤੁਹਾਡੇ ਨਾਲ ਸਾਂਝਾ ਕਰਦਾ ਰਹਿੰਦਾ। ਆਪਾਂ ਜਦੋਂ ਵੀ ਕਿਸੇ ਭੈਣ ਭਰਾ ਦੋਸਤ ਮਿੱਤਰ ਨੂੰ ਮਿਲਦੇ, ਤੇ ਆਪਾਂ ਕਹਿੰਦੇ ਤੁਸੀਂ ਕਦੋਂ ਆਇਓ, ਤੇ ਜੇ ਆਪਾਂ ਕਹਿੰਦੇ ਕਿ ਤੂੰ ਕਦੋਂ ਆਇਆ, ਤੇ ਪਾਸੇ ਕਹਿਣਗੇ ਨੀ ਬੋਲਣ ਦੀ ਅਕਲ ਦੀ, ਤੂੰ ਤੂੰ ਕਰਦਾ। ਲੇਕਿਨ ਗੁਰੂ ਕੀ ਬਾਣੀ ਨੇ ਜਦੋਂ ਵੀ ਪਰਮਾਤਮਾ ਨੂੰ ਮੁਖਾਤਬ ਕੀਤਾ, ਉੱਥੇ ਤੂੰ ਆਖਿਆ। ਕਾਰਨ ਤੁਸੀਂ ਦਾ ਭਾਵ ਹੁੰਦਾ ਬਹੁ ਬਚਨ, ਇੱਕ ਤੋਂ ਜ਼ਿਆਦਾ, ਦੋ ਚਾਰ ਪੰਜ ਸੱਤ, ਤੁਸੀਂ। ਤੂੰ ਦਾ ਭਾਵ ਹੈ ਕੇਵਲ ਤੇ ਕੇਵਲ ਇੱਕ ਤੂੰ। ਮੈਂ ਤੇਰੇ ਤੋਂ ਬਿਨਾਂ ਹੋਰ ਦੋ ਚੌਂ ਨੂੰ ਨਹੀਂ ਮੰਨਦਾ। ਕਿਉਂ? ਤੇਰੇ ਕੋਈ ਬਰਾਬਰ ਹੋਰ ਰੱਬ ਹੋਵੇ ਤੇ ਤਾਂ ਕਵਾਂ ਨਾ ਤੁਸੀਂ ਕਦੋਂ ਆਇਓ, ਤੇ ਤੂੰ ਹੈ ਹੀ ਇੱਕ। ਤੇਰਾ ਸਰੀਰ ਕੋ ਨਾਹੀਂ ਜਿਸ ਨੂੰ ਲਵੇ ਲਾਏ ਸੁਣਾਇਆ। ਹੇ ਵਾਹਿਗੁਰੂ, ਤੂੰ ਮੇਰੇ ਅੰਦਰ ਦੀ ਦਰਦ ਨੂੰ ਜਾਣਦਾ, ਇਸ ਕਾਰਨ ਕਰਕੇ ਤੈਨੂੰ ਬੇਨਤੀ ਕਰ ਰਿਹਾ ਹਾਂ।
ਕਿਆ ਜਾਣ ਕੋਈ
ਬਣਾ, ਜਿਹੜਾ ਹੋਰ ਇਸ ਗੱਲ ਨੂੰ ਜਾਣਦਾ ਨਹੀਂ, ਸਮਝਦਾ ਨਹੀਂ
ਰਹਾ।
ਰਾਮ ਦੇ ਕਰਕੇ ਦਇਆ ਕਰਦੇ ਹਨ।
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ,
ਭਾਵ ਹੁੰਦਾ ਹੀ ਰਿਹਾਈ ਲੈ ਸਾਰਿਆਂ ਤੋਂ ਉੱਚਾ। ਅੰਗਰੇਜ਼ਾਂ ਦੇ ਜ਼ਮਾਨੇ 'ਚ ਜਦੋਂ ਅੰਗਰੇਜ਼ ਅਫਸਰਾਂ ਨੇ ਆਉਣਾ, ਤੇ ਸਾਡੇ ਵਡੇਰਿਆਂ ਨੇ ਕਹਿਣਾ ਸਾਹਿਬ ਆਪਣੇ ਪਿੰਡ ਆਇਆ ਹੈ। ਕਾਫੀ ਸਮਾਂ ਆਜ਼ਾਦੀ ਤੋਂ ਬਾਅਦ, 44-45 ਸਾਲ ਬਾਅਦ ਵੀ ਆਮ ਮੂਰਤੀਆਂ ਮਿਲੀਆਂ ਨੇ ਮੇਨ ਸਾਹਿਬ ਦੀ ਮੂਰਤੀ। ਸਾਹਿਬ ਦਾ ਭਾਵ ਹੈ ਸਾਰਿਆਂ ਤੋਂ ਉੱਚਾ। ਹੇ ਵਾਹਿਗੁਰੂ, ਇੱਕ ਤਾਂ ਤੂੰ ਸੱਚਾ, ਇੱਕ ਸਾਰਿਆਂ ਤੋਂ ਉੱਚਾ ਹੈ।
ਤੇਰਾ ਕੀਆ ਸੱਚ ਸਭ ਹੋ,
ਆਪਣੀ ਜੋ ਤੂੰ ਕਰਦਾ ਉਹ ਬਿਲਕੁਲ ਦਰੁਸਤ ਹੈ, ਤੂੰ ਗਲਤੀ ਨਹੀਂ ਕਰਦਾ।
ਝੂਠਾ ਕਿਸ ਕਉ ਆਖੀਐ ਸਾਹਾ,
ਮਹਾਰਾਜ ਝੂਠਾ ਕਿਹਨੂੰ ਕਹਿਣਾ ਕਰੀਏ।
ਦੂਜਾ ਨਾਹੀਂ ਕੋਈ,
ਤੇਰੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ, ਇਸ ਕਰਕੇ ਕਿਹਨੂੰ ਝੂਠਾ ਕਹਿਣਾ ਕਰੀਏ।
ਸਭਨਾ ਵਿੱਚ ਤੂੰ ਵਰਤਦਾ ਸਾਹਾ,
ਦੇ ਵਿੱਚ ਵਿਆਪਕ ਹੈ, ਸਾਡੇ 'ਚ ਸੋਚ ਨਹੀਂ ਕਿਸੇ ਨੇ ਉਹਨੂੰ ਮੰਦਰ ਵਿੱਚ ਕਲਪਿਤ ਕਰ ਲਿਆ, ਕਿਸੇ ਨੇ ਉਹਨੂੰ ਮਸੀਤ ਵਿੱਚ ਮੰਨ ਲਿਆ। ਲੇਕਿਨ ਬਾਜਣ ਵਾਲਾ ਬਾਪੂ ਕਹਿੰਦਾ ਦੋਹਰਾ ਮਸੀਤ ਸੋਈ ਪੂਜਾ ਔਰ ਨਮਾਜ਼ ਕੋਈ ਮਾਨ ਸਭ ਏਕ ਅਨੇਕ ਪ੍ਰਭਾਵ ਹੈ, ਏਕ ਨੈਣ ਏਕ ਕਾਨ ਏਕ ਰੇਹ ਏਕ ਬਾਣ ਖਾਕ ਬਾਦ ਆਦਸ਼ਾਹ ਆਪ ਕੁਲ ਲਾਉ ਹੈ। ਸਾਰੇ ਪੰਜਾਂ ਤੱਤਾਂ ਦੇ ਬਣੇ ਨੇ, ਮਸੀਤ ਵਿੱਚ ਵੀ ਉਹ, ਮੰਦਰ ਦੇ ਵਿੱਚ ਵੀ ਉਹ, ਗੁਰਦੁਆਰੇ ਦੇ ਵਿੱਚ ਵੀ ਉਹ।
ਸਾਡੇ ਤੁਝ ਹੈ ਧਿਆਵਹਿ ਦਿਨ ਰਾਤ।
ਵੱਖ ਵੱਖ ਢੰਗ ਤਰੀਕੇ ਨੇ, ਕੋਈ ਪ੍ਰਾਰਥਨਾ ਕਰਨ ਲੱਗ ਪਿਆ, ਕੋਈ ਦੁਆ ਕਰਨ ਲੱਗ ਪਿਆ, ਕਿ ਕੋਈ ਅਰਦਾਸ ਕਰਨ ਲੱਗ ਪਿਆ। ਇਹ ਸਾਰੇ ਤੈਨੂੰ ਦਿਨੇ ਰਾਤ ਚੇਤੇ ਕਰਦੇ ਹਨ।
ਸਾਡੇ ਤੁਝ ਨੀ ਥਾਵ ਮੰਗਦੇ ਮੇਰੇ ਸ਼ਾਹ।
ਇੱਕ ਇੱਕ ਬੇਨਤੀ ਵੀ ਜਿੰਨੇ ਨੇ ਤੇਰੇ ਮੰਗਤੇ ਹਨ। ਆਪਾਂ ਗੁਰੂ ਰੋਜ਼ਾਨਾ ਪੜ੍ਹਦੇ ਹਾਂ, ਇਹਨੂੰ ਧਾਰਿਆ ਵੀ ਕਰੀਏ ਅੰਦਰ। ਗੁਰਾ ਇੱਥੇ ਵਿਸਮਤ ਚਿੰਨ ਸਮਝਣ ਲਈ, ਸਾਈਨ ਆਫ ਐਕਸਲਾਮੇਸ਼ਨ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਮੇਰੇ ਗੁਰਦੇਵ ਮੇਰੇ 'ਤੇ ਕਿਰਪਾ ਕਰੀ, ਸਾਰਿਆਂ ਦਾ ਇੱਕ ਦਾਤਾ ਵਾਹਿਗੁਰੂ ਤੇ ਉਹ ਮੈਨੂੰ ਭੁੱਲੇ ਨਾ।
ਤੂੰ ਸਭਨਾ ਕਰਹਿ ਇੱਕ ਦਾਤ,
ਸਾਰਿਆਂ ਨੂੰ ਤੂੰ ਦਾਤਾਂ ਦੇਈ ਜਾਣਾ। ਇਹ ਨਹੀਂ ਕਿ ਸਿੱਖ ਨੂੰ ਹਵਾ ਹੋਰ ਮਿਲਦੀ ਹੈ ਆਕਸੀਜਨ, ਹਿੰਦੂ ਨੂੰ ਹੋਰ ਮਿਲਦੀ ਹੈ, ਮੁਸਲਮਾਨ ਨੂੰ ਹੋਰ ਮਿਲਦੀ ਹੈ। ਇਸ ਕਰਕੇ ਸਾਰੇ ਵਿੱਚ ਤੂੰ ਵਿਆਪਕ, ਸਾਰੇ ਤੇਰੇ ਤੋਂ ਬਿਨਾਂ ਕੋਈ ਵੀ ਨਹੀਂ।
ਸਾਡੇ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਿਬ,
ਤੂੰ ਸ਼ਾਹੂਕਾਰ ਚ ਸਾਰੇ ਤੇਰੇ ਵਿੱਚ ਹੀ ਹਨ।
ਤੁਝ ਤੋਂ ਬਾਹਰ ਕੋਈ ਨਾ,
ਤੇਰੇ ਤੋਂ ਬਾਹਰ ਨੂੰ ਕੋਈ ਤੇਰੀ ਹੁਕਮ ਅਦੂਲੀ ਨਹੀਂ ਕਰ ਸਕਦਾ।
ਸਭ ਜੀ ਤੇਰੇ ਤੂੰ, ਸਭ ਸੁਦਾ ਮੇਰੇ ਸਾਹਿਬ,
ਕਲਾ ਇਹ ਤੇਰੀ ਦਿੱਤੀ ਹੋਈ ਹੈ।
ਤੁਝ ਹੀ ਮਾਹੇ ਸਮਾਹੇ,
ਵਿੱਚੋਂ ਪੈਦਾ ਹੋਏ ਤੇ ਤੇਰੇ ਚ ਇੰਨਾ ਲੀਨ ਹੋ ਜਾਣਾ। ਜਬ ਉਦ ਕਰਖ ਕਰਾ ਕਰਤਾਰਾ, ਪਰਜਾ ਧਰਤਵ ਦੇ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇ ਤਰ ਸਭ ਹੋ। ਸਾਰੇ ਤੇਰੇ ਵਿੱਚੋਂ ਹੀ ਪੈਦਾ ਹੋਏ ਨੇ ਤੇ ਤੇਰੇ ਵਿੱਚ ਅਭੇਦ ਹੋ ਜਾਣਗੇ, ਲੀਨ ਹੋ ਜਾਣਗੇ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰ,
ਸਾਰਿਆਂ ਨੂੰ ਪਿਆਰ ਦੇਣ ਵਾਲਾ ਤੇ ਸਾਰਿਆਂ ਨੂੰ ਤੇਰੇ ਤੇ ਆਸ ਹੈ। ਸ੍ਰੀਨਗਰ ਦੇ ਵਿੱਚ ਇੱਕ ਬੀਬੀ ਭਾਗ ਭਰੀ ਰਹਿੰਦੀ ਹੈ, ਭਾਗ ਭਰੇ ਉਹਦੇ ਮਨ ਦੀ ਭਾਵਨਾ ਵੀ ਗੁਰੂ ਅਰਜਨ ਸੱਜੇ ਪਾਤਸ਼ਾਹ ਮਹਾਰਾਜ ਇੱਥੇ ਆਉਣਗੇ। ਉਸ ਬੀਬੀ ਨੇ ਬਹੁਤ ਸੋਹਣਾ ਇੱਕ ਖੱਦਰ ਦਾ ਰੇਜਾ ਤਿਆਰ ਕੀਤਾ ਤੇ ਕਦੋਂ ਗੁਰੂ ਅਰਜਨ ਸੱਜੇ ਪਾਤਸ਼ਾਹ ਮਹਾਰਾਜ ਆਉਣ। ਮਾਤਾ ਜੀ ਦੀ ਉਮਰ ਬੜੀ ਵਡੇਰੀ ਹੈ ਔਰ ਉਸ ਮਾਤਾ ਨੂੰ ਗੁਰੂ ਘਰ ਦੀ ਪ੍ਰਚਾਰਕ ਥਾਪਿਆ ਸੀ, ਉਸ ਇਲਾਕੇ 'ਚ ਪ੍ਰਚਾਰ ਕਰਨ ਦੀ ਡਿਊਟੀ ਸੀ ਮਾਤਾ ਭਾਗ ਭਰੀ ਦੀ। ਬੁਢਾਪਾ ਸਾਰਿਆਂ 'ਤੇ ਆਉਣਾ ਤੇ ਮੌਤ ਵੀ ਆਉਣੀ ਹੈ। ਉਸ ਮਾਤਾ ਦਾ ਬੇਟਾ ਸੀ ਭਾਈ ਸੇਵਾ ਦਾਸ, ਉਹਨੂੰ ਕਹਿੰਦੇ ਨੇ ਭਲਿਆ ਆਪਣੇ ਬੇਬੇ ਨੂੰ ਸਮਝਾ ਵੀ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਉਹਦੀ ਖਦਰ ਦਾ ਚੋਲਾ ਲੈਣ ਨਹੀਂ ਆਉਣਾ। ਉੱਥੇ ਤੋਪਾਂ ਭੇਟ ਹੁੰਦੀਆਂ, ਉੱਥੇ ਵਿਸ਼ਾਲੇ ਭੇਟ ਹੁੰਦੇ ਨੇ, ਉੱਥੇ ਕੀਮਤੀ ਘੋੜੇ ਭੇਟ ਹੁੰਦੇ ਨੇ ਤੇ ਭਲਾ ਇੰਨੀ ਦੂਰੋਂ ਚੱਲ ਕੇ ਤੇਰੀ ਬੇਬੇ ਦਾ ਚੋਲਾ ਲੈਣ ਆ ਜਾਏਗਾ। ਅੰਗਰੇਜ਼ੀ ਵਿੱਚ ਬੜੀ ਇੱਕ ਪਿਆਰੀ ਕਹਾਵਤ, ਹੋਪ ਸਸਟੇਨ ਲਾਈਫ, ਜਿਹੜੀ ਜ਼ਿੰਦਗੀ ਇਹ ਆਸ ਨਾਲ ਚੱਲਦੀ। ਪੰਜਾਬੀ ਦੀ ਕਹਾਵਤ ਜੀਵੇ ਆਸਾ ਮਰੇ ਨਿਰਾਸਾ, ਜਿਵੇਂ ਕਹਿੰਦੇ ਆਪਸ਼ੀਮਿਸਟਿਕ ਵਿਚਾਰਧਾਰਾ, ਆਸ਼ਾਵਾਦੀ ਸੋਚ। ਤੁਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੋ ਤੇ ਕੋਈ ਸ਼ਬਦ ਵੀ ਤੁਹਾਡੇ ਮਨ ਨੂੰ ਤੋੜੇਗਾ ਨਹੀਂ, ਹੌਸਲਾ ਦੇਗਾ। ਕੋਈ ਹੁਕਮਨਾਮਾ ਕਰ ਲਓ, ਕੋਈ ਸ਼ਬਦ ਕਰ ਲਓ, ਉਹ ਜੇ ਧੰਨ ਗੁਰੂ ਪਾਤਸ਼ਾਹ ਨੇ ਸਾਨੂੰ ਤਰਵਾਸਾ ਦਿੱਤਾ ਵੀ ਗੁਰਮੁਖਾ ਦਿਲ ਨਾਲ ਛੱਡ, ਵਾਹਿਗੁਰੂ ਭਲੀ ਕਰੇਗਾ। ਉਸ ਮਾਤਾ ਦੀ ਅਰਦਾਸ ਪਹੁੰਚੀ ਤੇ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸ੍ਰੀਨਗਰ ਪਹੁੰਚੇ। ਮਾਤਾ ਦੀ ਉਮਰ ਵਡੇਰੀ, ਦਰਵਾਜ਼ਾ ਬੜਾ ਖੁੱਲਾ ਰੱਖਿਆ ਸੀ ਤੇ ਆਪਣੇ ਪੁੱਤ ਨੂੰ ਨਾਲ ਲੈ ਕਰਕੇ ਦਰਵਾਜ਼ੇ ਅੱਗੇ ਆਈ, ਡੰਗੋਰੀ ਫੜੀ ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਕਾਹ ਫੜ ਕੇ ਕਹਿਣ ਲੱਗਾ ਜੀ ਮੇਰੀ ਮਾਂ ਕਹਿਣ ਲੱਗੀ ਮੇਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ। ਰਾਤੋ ਰਾਤ ਉਸ ਮਾਤਾ ਨੇ ਚੋਲਾ ਤਲਵਾਰ ਤਿਆਰ ਕਰਵਾਇਆ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਪਹਿਨਿਆ ਤੇ ਕਹਿਣ ਲੱਗੇ ਮਾਤਾ ਦੱਸ ਇੰਨਾ ਪਿਆਰ ਕਰਦੇ ਸੀ ਕੀ ਗੱਲ ਹੈ। ਕਹਿਣ ਲੱਗੀ ਜੀ ਮੇਰੀ ਇੱਕੋ ਅਰਦਾਸ ਸੀ ਕਿ ਤੁਸੀਂ ਮੇਰੇ ਕੋਲ ਬੈਠੋ ਤੇ ਮੈਂ ਪ੍ਰਾਣ ਤਿਆਗਾਂ। ਮੇਰੀ ਇੱਕੋ ਖਾਹਿਸ਼ ਸੀ ਕਿ ਤੁਸੀਂ ਮੇਰੇ ਸਾਹਮਣੇ ਹੋ ਤੇ ਮੈਂ ਪ੍ਰਾਣ ਤਿਆਗਾਂ, ਮੇਰੇ ਪਾਤਸ਼ਾਹ ਦੇ ਸਾਹਮਣੇ ਬੈਠੋ। ਉਸ ਮਾਤਾ ਨੇ ਪ੍ਰਾਣ ਤਿਆਗੇ ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਉਸ ਮਾਤਾ ਦੀ ਅਰਥੀ ਨੂੰ ਮੋਢਾ ਦਿੱਤਾ। ਕਿੰਨੀ ਕਮਾਈ ਹੋਵੇ ਉਸ ਮਾਤਾ ਦੀ। ਕਹਿਣ ਤੋਂ ਭਾਵ ਇਹ ਹੈ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਹੇ ਵਾਹਿਗੁਰੂ, ਹੇ ਮੇਰੇ ਗੁਰਦੇਵ, ਸਾਰਿਆਂ ਨੂੰ ਤੇਰੇ ਤੇ ਆਸ ਹੈ।
ਸਭ ਤੁਜ ਹੈ ਧਿਆਨ ਹੈ ਮੇਰੇ ਸਾਹੂ,
ਸ਼ਾਹੂਕਾਰ ਹੈ ਮੇਰੇ ਸ਼ਾਹੂਕਾਰ ਮਹਾਰਾਜ, ਸਾਰਿਆਂ ਦਾ ਧਿਆਨ ਤੇਰੇ ਵੱਲ ਕੇਂਦਰਿਤ ਹੈ।
ਜੋ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ।
ਮੇਰੀ ਹੋਰ ਬੇਨਤੀ ਹੈ ਕਿ ਮੇਰੇ ਤੇ ਇਹ ਕਿਰਪਾ ਕਰੇ ਕਿ ਮੈਂ ਮਨ ਮਰਜ਼ੀ ਨਾ ਕਰਾਂ। ਮੈਂ ਮਨ ਮਰਜ਼ੀ ਬੜੀ ਕਰਦਾ, ਜੇ ਮੈਨੂੰ ਚੰਗਾ ਲੱਗਦਾ ਕਰੀ ਜਾਂਦਾ ਤੇ ਮੈਂ ਕਰਦਾ ਗਲਤ ਹਾਂ। ਇਹ ਮੈਂ ਤੈਨੂੰ ਇੱਕ ਬੇਨਤੀ ਕਰਾਂਗਾ ਕਿ ਜਿਵੇਂ ਤੈਨੂੰ ਚੰਗਾ ਲੱਗਦਾ ਮੈਨੂੰ ਉਸੇ ਤਰ੍ਹਾਂ ਰੱਖੀ। ਮੇਰੇ ਮਨ ਦੀ ਨਾ ਹੋਵੇ, ਤੇਰੇ ਮਨ ਦੀ ਹੋਵੇ। ਜਿਉਂ ਭਾਵੇ ਤੂੰ ਰੱਖ ਤੂੰ ਮੇਰੇ ਪਿਆਰੇ, ਹੇ ਮੇਰੇ ਪਿਆਰੇ ਵਾਹਿਗੁਰੂ, ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਸੇ ਪ੍ਰਕਾਰ ਰੱਖਣਾ ਕਰ।
ਸੱਚ ਨਾਨਕ ਕੇ ਪਾਤਸ਼ਾਹ,
ਤਾਂ ਕੱਢਿਆ ਤੂੰ ਸਾਰਿਆਂ ਨੂੰ ਪਤ ਦੇਣਾ ਤੇ ਸ਼ਾਹੂਕਾਰ ਹੈ। ਗੁਰਮੁਖੋ ਅੱਜ ਕੱਲ੍ਹ ਜਿਹੜੇ ਇਹ ਹਫ਼ਤਾ ਚੱਲਦੇ ਆ ਨਾ, ਇਹਨੂੰ ਆਪਾਂ ਕਹਿੰਦੇ ਘੜੂ ਘਾਰੇ ਦਾ ਹਫ਼ਤਾ। ਗੁਰਮੁਖ ਤਿੰਨ ਘੜੂ ਘਾਰੇ ਆਪਣੇ ਨਾਲ ਵਾਪਰੇ ਨੇ। ਦਰਬਾਰ ਸਾਹਿਬ ਦੇ ਅਟੈਕ ਤੋਂ ਪਹਿਲਾਂ ਇੱਕ ਹਮਲਾ ਅਹਿਮਦ ਸ਼ਾਹ ਅਬਦਾਲੀ ਨੇ ਕੀਤਾ। ਕੋਭਰੀੜੇ ਦੇ ਥਾਂ ਤੇ ਉੱਥੇ ਲਿਖਿਆ ਵੀ ਸਾਡੀ ਕੌਮ ਦੀ ਕਿਤੇ 50,000 ਲਿਖਿਆ ਤੇ ਕਿਤੇ 30,000 ਸਾਡੇ ਬਜ਼ੁਰਗ ਬੱਚੇ ਤੇ ਮਤਾਵਾਂ ਸ਼ਹੀਦ ਹੋ ਗਏ ਬਾੜ ਦੇ ਵਿੱਚ। ਦੂਸਰਾ ਘੜੂ ਘਾਰਾ ਹੋਇਆ ਜਿਵੇਂ ਗੁਰਦਾਸ ਵਿੱਚ ਪੁਰਬ ਵਿੱਚ, ਜਿੱਥੇ ਅਸੀਂ ਛੋਟਾ ਘੜੂ ਘਾਰਾ ਕਹਿੰਦੇ ਹਾਂ। ਉਹ ਜਸਪਤ ਦੇ ਭਰਾ ਲਖਪਤ ਨੇ ਹਮਲਾ ਕੀਤਾ ਔਰ ਘੱਟ ਤੋਂ ਘੱਟ 10,000 ਸਾਡੇ ਮਾਈ ਭਾਈ ਬਜ਼ੁਰਗ ਸ਼ਹੀਦ ਹੋ ਗਏ। ਇਹ ਤੀਸਰਾ ਜਿਹੜਾ ਭਿਆਨਕ ਘੜੂ ਘਾਰਾ ਹੈ ਨਾ, ਇਹਦਾ ਦੁੱਖ ਸਾਨੂੰ ਜ਼ਿਆਦਾ ਤਾਂ ਹੈ, ਉਹ ਗੈਰਾਂ ਨੇ ਹਮਲਾ ਕੀਤਾ ਸੀ ਅਤੇ ਸਾਡੇ ਆਪਣਿਆਂ ਨੇ ਕੀਤਾ। ਜਿਹੜੇ ਸਾਡੇ ਹੋਦੇ ਸਨ ਵੱਖਰੀ ਗੱਲ, ਤੂੰ ਸਾਨੂੰ ਆਪਣੇ ਨਹੀਂ ਸਮਝਦੇ, ਇਹ ਤਾਂ ਉਹਨਾਂ ਦੀ ਸੋਚ ਹੈ ਨਾ। ਅਸੀਂ ਉਹਨਾਂ ਨੂੰ ਆਪਣੇ ਸਮਝਦੇ ਸਨ ਅਤੇ ਉਹਨਾਂ ਸਾਡੇ ਨਾਲ ਅਕਿਰਤ ਘਣਤਾ ਕੀਤੀ, ਮਿੱਤਰ ਮਾਰ ਕੀਤੀ। ਇਹਦਾ ਦਰਦ ਸਾਨੂੰ ਇਸ ਕਰਕੇ ਜ਼ਿਆਦਾ ਹੈ। ਹਮਲਾ ਕ ਹੋਇਆ ਕਿਉਂ, ਕੀ ਕਾਰਨ ਹੈ? ਹਰ ਗੱਲ ਦੇ ਤਿੰਨ ਪੱਖ ਹੁੰਦੇ ਨੇ, ਇੱਕ ਕਾਰਨ, ਦੂਜਾ ਘਟਨਾ ਤੇ ਤੀਜਾ ਸਿੱਟਾ। ਭਾਈ ਸਾਹਿਬ ਕਾਰਨ ਕੀ ਹੈ ਵੀ ਦਰਬਾਰ ਸਾਹਿਬ ਤੇ ਹਮਲੇ ਹੁੰਦੇ ਕਿਉਂ ਨੇ? ਜਿਹੜਾ ਇੰਦਰਾ ਨੇ ਹਮਲਾ ਕੀਤਾ ਨਾ, ਇਹ ਪੰਜਵੇਂ ਹਮਲਾ ਹੋਇਆ। ਅਕਾਲ ਤਖ਼ਤ ਤੇ ਦਰਬਾਰ ਸਾਹਿਬ ਤੇ ਹਮਲੇ ਹੋਣ ਦਾ ਕਾਰਨ ਇਹ ਹੈ, ਤੁਸੀਂ ਇਤਿਹਾਸ ਨੂੰ ਕਦੇ ਵੱਧ ਚੋ ਦੁਨੀਆ ਦਾ, ਚੋਰ ਤੇ ਦੀਵਾ ਇਕੱਠੇ ਨਹੀਂ ਰਹਿ ਸਕਦੇ। ਜਿਹੜਾ ਚੋਰ ਹੈ ਨਾ, ਉਹ ਹਨੇਰਾ ਭਾਲਦਾ ਹੈ, ਦੀਵਾ ਜਗੇਗਾ ਤੇ ਚੋਰ ਕਾਬੂ ਆ ਜਾਏ। ਇਸ ਕਰਕੇ ਉਹਦਾ ਇਰਾਦਾ ਹੁੰਦਾ ਵੀ ਕਿਸੇ ਢੰਗ ਨਾਲ ਪੰਡੇ ਦੇ ਨਾਲ ਫੂਕ ਮਾਰ ਕੇ ਦੀਵਾ ਬੁਝਾਇਆ ਜਾਏ। ਇਹ ਇਕੱਲੀ ਥੋੜ੍ਹੀ ਗੱਲ ਨਹੀਂ, ਆਪਾਂ ਸੂਰਜ ਤੇਜ ਹੋ ਜਾਣਾ। ਬਾਬਾ ਕਬੀਰ ਦੇ ਕੋਲ ਕਿਹੜੀਆਂ ਤੋਪਾਂ ਤੇ ਕਿਹੜੇ ਟੈਂਕ ਸਨ? ਬਾਬੇ ਕਬੀਰ ਨੂੰ ਗੋਤੇ ਦਿੱਤੇ ਗਏ ਗੰਗਾ ਦੇ ਵਿੱਚ। ਬਾਬੇ ਨਾਮਦੇਵ ਨੂੰ ਮਾਰਨ ਦਾ ਯਤਨ ਕੀਤਾ, ਕਹਿਣ ਲੱਗੇ ਗਾਂ ਮਰੀ ਦੀ ਜਵਾ ਵਰਨਾ ਤੈਨੂੰ ਖਤਮ ਕੀਤਾ ਜਾਏਗਾ। ਜਿਹੜਾ ਜੂਨ ਦਾ ਮਹੀਨਾ ਨਾ, ਪੱਖ ਕਈ ਨੇ ਤੇ ਮੈਂ ਬੇਨਤੀ ਕਰ ਰਿਹਾ ਕਿ ਵਿੱਚੋਂ ਸਾਰੀ ਗੱਲ ਕਹੀ ਨਹੀਂ ਜਾਣੀ। ਇਹ ਜੂਨ ਦਾ ਮਹੀਨਾ ਏਡਾ ਚੰਦਰਾ ਸਾਡੇ ਲਈ, ਇਹ ਜੂਨ ਦੇ ਮਹੀਨੇ ਚ ਦੀਨ ਦੁਨੀਆਂ ਦੇ ਮਾਲਕ ਗੁਰੂ ਪੰਚਮ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ। ਇਸ ਜੂਨ ਦੇ ਮਹੀਨੇ ਚ 9 ਜੂਨ 1716 ਨੂੰ ਸਾਡੀ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦੀਆਂ ਬੂਟੀਆਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਪਾਉਣ ਦਾ ਯਤਨ ਕੀਤਾ ਗਿਆ ਔਰ ਜਲੂਰਾਂ ਨਾਲ ਮਾਸ ਲੋਚ ਲੋਚ ਕੇ 9 ਜੂਨ ਨੂੰ ਸਾਡੀ ਕੌਮ ਦੇ ਉਸ ਮਹਾਨ ਬਹਾਦਰ ਜਰਨੈਲ ਨੂੰ ਸ਼ਹੀਦ ਕੀਤਾ ਗਿਆ। ਇਹ ਜੂਨ ਸਾਡੇ ਲਈ ਹੈ ਹੀ ਚੰਦਰੀ ਜੀ ਆਮ ਪਿੰਡ ਦੀ ਬੋਲੀ ਚ ਕਹਿ ਦਿੰਦੇ ਕਲਹਿਣੀ, ਇਹ ਆਪਣੀ ਆਮ ਪੂਰੀ ਫਲਾਣਾ ਬੜਾ ਕਲਹਿਣਾ ਹੈ, ਇਹ ਜੂਨ ਹੈ ਹੀ ਕਲਹਿਣੀ। ਜਦੋਂ ਸੱਚ ਦਾ ਦੀਵਾ ਜਗਦਾ ਨਾ ਤੇ ਚੋਰ ਨੂੰ ਫਿੱਟ ਨਹੀਂ ਹੁੰਦਾ, ਉਹ ਬੁਝਾਉਣ ਦਾ ਯਤਨ ਕਰਦਾ ਹੈ। ਜਦੋਂ ਆਪਾਂ ਇਸ 84 ਦੇ ਅਟੈਕ ਦੀ ਗੱਲ ਕਰਦੇ ਹਾਂ ਨਾ, ਤੇ ਗੁਰਮੁਖੋ ਇਹ ਅਟੈਕ ਇੱਕਦਮ ਨਹੀਂ ਹੋਇਆ, ਇਹ ਗੱਲ ਯਾਦ ਰੱਖਣੀ। ਅੰਗਰੇਜ਼ੀ ਦੀ ਕਹਾਵਤ ਵੀਕਰ ਨੇਸ਼ਨ ਮਸਟ ਗੋ ਟੂ ਵੈਲ, ਜਿਹੜੀਆਂ ਕਮਜ਼ੋਰ ਕੌਮਾਂ ਨੂੰ ਨਰਕਾਂ ਨੂੰ ਜਾਂਦੀਆਂ ਨੇ। ਕਦੇ ਮੜੀਆਂ 'ਚ ਲੜਾਈ ਵੇਖੀ ਜੇ? ਆ ਮੈਨੂੰ ਕਈ ਬੰਦੇ ਜਾਣ ਕੇ ਟਾਂਝ ਕਰਨ ਗਿਆਨੀ ਸੀ, ਤੁਹਾਡਾ ਭਾਈਚਾਰਾ ਲੜਦਾ ਬੜਾ। ਮੈਂ ਕਿਹਾ ਜਿਹੜੇ ਵੀ ਹੋਏ ਤੁਹਾਡੇ, ਤੁਸੀਂ ਆਸਮੇ ਲੜਦੇ ਹੋ ਸਿੰਘ, ਮੈਂ ਕਿਹਾ ਵੀ ਅਸੀਂ ਲੜਦੇ ਤਾਂ ਜਿਉਂਦੇ ਹਾਂ। ਕਦੇ ਮੜੀਆਂ 'ਚ ਲੜਾਈ ਵੇਖੀ? ਕਦੇ ਕਬਰਾਂ 'ਚ ਲੜਦਿਆਂ ਵੇਖਿਆ ਕਿਸੇ ਨੂੰ ਜਿੱਥੇ ਜਿਉਂਦਾ ਉਹ ਹਿੱਲੇ ਕਵੀ? ਇਹ ਗੱਲ ਸੁਭਾਵਿਕ ਹੈ। ਗੁਰਮੁਖੋ ਜਦੋਂ ਐਮਰਜੈਂਸੀ ਲਾਈ ਨਾ ਇੰਦਰਾ ਨੇ, ਕਈ ਉਹਨੂੰ ਦੁਰਗਾ ਵੀ ਕਹਿਣ ਲੱਗ ਪਏ, ਹਰ ਥਾਂ ਤੇ ਬਿਲਕੁਲ ਪਿੰਨ ਰੌਬ ਸਾਇਲੈਂਸ, ਕੋਈ ਕਿਉਂ ਨਹੀਂ ਕਰਦਾ। ਇਹ ਸੱਚ ਦੀ ਜਗ੍ਹਾ ਤੋਂ ਐਮਰਜੈਂਸੀ ਦੇ ਉਲਟ ਮੋਰਚਾ ਲੱਗਾ, ਮੋਰਚਾ ਜਿਹੜੀ ਐਮਰਜੈਂਸੀ ਦੇ ਉਲਟ ਮੋਰਚਾ ਲੱਗਾ, ਉਹਨਾਂ ਨੇ ਸਾਨੂੰ ਛੇੜਿਆ ਨਹੀਂ ਕਿ ਇਹਨਾਂ ਨੇ ਸਿਰ ਨੀਵਾਂ ਨਹੀਂ ਕਰਨਾ। ਬਾਕੀ ਦੇ ਲੀਡਰਾਂ ਨੂੰ ਪਰੇਸ਼ਾਨ ਕੀਤਾ ਤੇ ਸਾਡੇ ਲੀਡਰਾਂ ਨੂੰ ਤਾਂ ਛੱਡਿਆ ਤੇ ਬਣਾ ਕੇ ਰੱਖੀਏ, ਪਰ ਸਾਡੇ ਬਜ਼ੁਰਗਾਂ ਨੇ ਸੋਚਿਆ ਜੇ ਜੀਵੇ ਪਤ ਲੱਛੀ ਜਾਏ ਸਭ ਹਰਾਮ, ਜੇ ਤਾਂ ਕੁਛ ਖਾਏ, ਜੇ ਪਤ ਹੀ ਲੈ ਗਈ ਤੇ ਜਿਉਣ ਦਾ ਕੀ ਫਾਇਦਾ। ਯਾਦ ਰੱਖਿਆ ਜੇ ਜਿਹੜੇ ਹੰਸ ਹੁੰਦੇ ਨੇ ਨਾ, ਉਹਨਾਂ ਦੀ ਉਮਰ ਥੋੜ੍ਹੀ ਹੁੰਦੀ ਤੇ ਕਾਵਾਂ ਦੀ ਜ਼ਿਆਦਾ ਹੁੰਦੀ, ਪਰ ਹੰਸ ਮੋਤੀ ਖਾਂਦੇ ਨੇ, ਕਾਂ ਗੰਦ ਫਰੋੜਦੇ ਹਨ। ਜਿਹੜੇ ਹੰਸ ਨੇ ਨਾ, ਇਹਨਾਂ ਦੀ ਉਮਰ ਥੋੜ੍ਹੀ, ਕਾਵਾਂ ਦੀ ਜ਼ਿਆਦੇ, ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਬੱਪੜਾ ਡੱਡਾਂ ਭਰਨ ਜਾਈ, ਉਹਦੀ ਖੁਰਾਕ ਡੱਡੀਆਂ ਤੇ ਮੱਛੀਆਂ, ਹੰਸਾਂ ਦੀ ਖੁਰਾਕ ਮੋਤੀ ਤੇ ਹੀਰੇ। ਜਦੋਂ ਇਹ ਐਮਰਜੈਂਸੀ ਦਾ ਮੋਰਚਾ ਲੱਗਾ ਨਾ, ਉਸ ਦਿਨ ਤੋਂ ਉਹ ਚੰਦਰੀ ਨੂੰ ਇਹ ਸਾਡੀ ਕੌਮ ਰੜਕਣ ਲੱਗ ਪਈ। ਉਹ ਉਪਰਾਲਾ ਕਰਦੀ ਕਿ ਕਿਸੇ ਢੰਗ ਦੇ ਨਾਲ ਇਹਨੂੰ ਇੰਨਾ ਮਾਰਿਆ ਜਾਏ ਵੀ ਮੁੜ ਕੇ ਇਹ ਕੁਸਕਣ ਨਾ, ਹਿੱਲਣ ਨਾ। ਬੜੀਆਂ ਸਕੀਮਾਂ ਨੇ ਬਣਾਈਆਂ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਇੱਥੇ ਅੰਮ੍ਰਿਤਸਰ ਸਾਹਿਬ ਰੈਸਟ ਹਾਊਸ ਦੇ ਵਿੱਚ ਪੰਜਾਬ ਦਾ ਗਵਰਨਰ ਆਇਆ ਸੀ, ਉਹਦੇ ਕੋਲ ਆਪਣੀ ਗੱਲ ਕਹਿਣ ਗਏ ਤੇ ਭਾਈ ਅਮਰੀਕ ਸਿੰਘ ਨੂੰ ਉੱਥੇ ਅਰੈਸਟ ਕੀਤਾ ਗਿਆ। ਇਹੋ ਜਿਹਾ ਆਜ਼ਾਦ ਦੇਸ਼ ਹੈ, ਸਿੱਖ ਨੂੰ ਗੱਲ ਕਰਨ ਦੀ ਆਗਿਆ ਨਹੀਂ। ਭਾਈ ਅਮਰੀਕ ਸਿੰਘ ਨੇ ਕੋਈ ਬੰਬ ਨਹੀਂ ਚਲਾਇਆ, ਕੋਈ ਗੋਲੀ ਨਹੀਂ ਚਲਾਈ, ਕੇਵਲ ਤੇ ਕੇਵਲ ਗਵਰਨਰ ਨੂੰ ਆਪਣਾ ਪੱਖ ਦੱਸਿਆ ਕਿ ਕਹਿੰਦੇ ਇਹਨੂੰ ਫੜ ਲਓ, ਅਰੈਸਟ ਕਰ ਲਓ। ਜਦੋਂ ਇਸ ਗੱਲ ਦੀ ਖਬਰ ਸੰਤ ਬਾਬਾ ਜਰਨੈਲ ਸਿੰਘ ਨੂੰ ਮਿਲੀ, ਉਹਨਾਂ ਨੇ ਇੱਕਦਮ ਮਿੰਟੇ ਤੋਂ ਆਣ ਕਰਕੇ ਇੱਥੋਂ ਮੋਰਚਾ ਆਰੰਭ ਕਰ ਦਿੱਤਾ। ਪੰਜੀ ਸਿੰਘ ਇੱਥੋਂ ਵਿਚਾਰ ਕੀਤੀ ਕਿ 25 ਜਾਂ 50 ਜਥੇ ਦੌੜੇ ਜਾਣ, ਔਰ ਇੱਕਦਮ ਤੁਰੰਤ ਸਾਡੀ ਕੌਮ ਦੀਆਂ ਬੀਬੀਆਂ ਵੀਰਾਂ ਨੇ ਸਾਥ ਦਿੱਤਾ ਅਤੇ ਮੋਰਚਾ ਆਰੰਭ ਹੋ ਗਿਆ। ਇੱਥੇ ਬਸ ਨਹੀਂ, ਹੋਰ ਵੀ ਮੋਰਚੇ ਲੱਗੇ। ਜਗਦੇਵ ਸਿੰਘ ਤਲਵੰਡੀ ਨੇ ਦਿੱਲੀ ਲਾਇਆ, ਕਪੂਰੀ ਮੋਰਚਾ ਲੱਗਾ। ਇੱਕ ਚੰਗਾ ਪੱਗ ਸੀ ਕਿ ਆਖਿਰਕਾਰ ਰਹਿ ਕਰਕੇ ਇੱਥੇ ਸਾਰਿਆਂ ਨੇ ਇੱਕ ਥਾਂ 'ਤੇ ਇਹ ਮੋਰਚਾ ਜਿਹੜਾ ਸੀ ਉਹ ਲਾ ਲਿਆ, ਮੰਜੀ ਸਾਹਿਬ ਤੋਂ ਗੁਰੂ ਕੇ ਲਾਲ, ਸਾਡੀਆਂ ਭੈਣਾਂ, ਸਾਡੇ ਬਜ਼ੁਰਗ ਬੱਚੇ, ਬਿਨਾਂ ਕਿਸੇ ਗੱਲ ਦੀ ਪਰਵਾਹ ਕਰਦਿਆਂ ਗ੍ਰਿਫਤਾਰੀਆਂ ਦੇਣ ਲੱਗ ਪਏ। ਇੱਕ ਗੱਲ ਮੈਂ ਕਿਤੇ ਪਹਿਣੀ ਭੁੱਲ ਨਾ ਜਾਵਾਂ, ਆਮ ਲੋਕਾਂ ਦੇ ਕੋਲ ਸੁਣੀਦਾ ਹੈ ਜਿਨ੍ਹਾਂ ਨੂੰ ਗੁਰਮੁਖ ਦੀ ਸੋਝੀ ਨਹੀਂ, ਗਿਆਨੀ ਸੰਤ ਗਿਆਨੀ ਜਰਨੈਲ ਸਿੰਘ ਨੂੰ ਇੱਥੇ ਦਰਬਾਰ ਸਾਹਿਬ ਨਹੀਂ ਸੀ ਆਉਣਾ ਚਾਹੀਦਾ। ਅਤੇ ਮੈਂ ਉਹਨਾਂ ਅਕਲ ਦੇਣੇ ਨੂੰ ਪੁੱਛਦਾ ਹੈ ਕਿ ਗੁਰੂ ਕਾ ਸੇ ਗੁਰੂ ਕੇ ਦਰਬਾਰ ਨੂੰ ਛੱਡ ਕੇ ਕਬਰਾਂ ਵਿੱਚ ਆਏਗਾ? ਸਿੱਖ ਦੀ ਜਗ੍ਹਾ ਗੁਰਦੁਆਰਾ ਹੈ। ਅਖੇ ਜੀ ਉਹਨਾਂ ਨੂੰ ਅਕਾਲ ਤਖ਼ਤ ਦੇ ਲਈ ਸੀ ਆਉਣਾ ਚਾਹੀਦਾ, ਤਾਂ ਮਿਲਾਇਆ। ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਾਂ, ਗੁਰਮੁਖੋ ਜਦੋਂ ਅਕਾਲ ਤਖ਼ਤ 'ਤੇ ਹਮਲਾ ਹੋਇਆ, ਸਾਡੇ 37 ਗੁਰਦੁਆਰਿਆਂ 'ਤੇ ਵੀ ਹਮਲਾ ਕੀਤਾ ਸੀ। ਸੰਤ ਬਾਬਾ ਜਰਨੈਲ ਸਿੰਘ ਦਾ ਅਕਾਲ ਤਖ਼ਤ 'ਤੇ ਨੇ ਤਰਨ ਤਾਰਨ ਕੌਣ ਸੀ? ਦੁੱਖ ਨਿਵਾਰਨ ਕੌਣ ਸੀ? ਮੁਕਤਸਰ ਸਾਹਿਬ ਕੌਣ ਸੀ? ਸਿੰਘ ਸਾਹਿਬ ਮੇਰੇ ਛੋਟੇ ਭਰਾਤਾ ਭਾਈ ਰਾਮ ਸਿੰਘ ਜਿਹੜੇ ਸਿੰਘ ਸਾਹਿਬ ਜੀ ਦਰਬਾਰ ਸਾਹਿਬ ਦੇ ਰਹੇ, ਉਹਨਾਂ ਨੂੰ ਮੁਕਤਸਰ ਸਾਹਿਬ ਤੋਂ ਸਰਕਾਰ ਨੇ ਅਰੈਸਟ ਕੀਤਾ, ਮੁਕਤਸਰ ਸਾਹਿਬ ਤੋਂ। ਇਹ ਕਹਿੰਦੇ ਵੀ ਇੱਥੇ ਅੱਤਵਾਦੀ ਰਹਿੰਦੇ ਸਨ। ਬਾਬਾ ਜਰਨੈਲ ਸਿੰਘ ਦੇ ਇੱਥੇ ਆਉਣ ਦਾ ਕਾਰਨ ਟਕਸਾਲ ਹਮੇਸ਼ਾ ਹੀ ਇਸ ਅਕਾਲ ਤਖ਼ਤ ਨੂੰ ਸਮਰਪਿਤ ਹੈ। ਇਸ ਦਮਦਮੇ ਟਕਸਾਲ ਦੇ ਪਹਿਲੇ ਜਥੇਦਾਰ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ 4 ਸੂਬ ਗੁਰਮੁਖੀ ਦੇ ਵਿੱਚ ਇੱਕ ਅਰਬੀ 'ਚ ਲਿਖਿਆ, ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਨਾ, ਉਹ ਸਾਡਾ ਬਜ਼ੁਰਗ ਬਾਬਾ ਜਿਹਦੀ ਉਮਰ 75 ਸਾਲ ਹੈ, 75 ਸਾਲ ਬਾਬਾ ਦੀਪ ਸਿੰਘ ਜੀ 75 ਸਾਲ ਦੇ, 1682 ਵਿੱਚ ਉਹਨਾਂ ਦਾ ਜਨਮ ਹੋਇਆ ਪੂਰਨ ਨਗਰ ਵਿੱਚ, ਅਤੇ 1757 ਵਿੱਚ ਪਤਾ ਲੱਗਾ ਕਿ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਦੁਸ਼ਟ ਆਏ ਨੇ, ਅਤੇ ਸਾਡਾ ਬਜ਼ੁਰਗ ਬਾਬਾ ਦਮਦਮਾ ਸਾਹਿਬ ਤੋਂ ਇੱਥੇ ਤੁਰ ਕੇ ਆਇਆ। ਚਾਬੇ ਆਣ ਕੇ ਉਹਨੇ ਆ ਕਿਹਾ ਵੀ ਗੁਰਮੁਖੋ ਇਹ ਖੇਡ ਨਹੀਂ, ਕਿਉਂਕਿ ਗੁਰੂ ਨਾਨਕ ਦੇਵ ਘਰ ਵਿੱਚ ਇੱਕ ਗੇਮ ਹੈ। ਆਪਾਂ ਗੇਮਾਂ ਦੀ ਗੱਲ ਕਰਦੇ, ਕਈ ਗੁਰਮੁਖ ਪਿਆਰੇ, ਅੱਜ ਕੱਲ੍ਹ ਤਾਂ ਕ੍ਰਿਕਟ ਦਾ ਬੜਾ ਲੋਕਾਂ ਨੂੰ ਚਸਕਾ ਹੈ, ਜਦੋਂ ਵੀ ਕਿਤੇ ਮੈਚ ਹੋਵੇ ਤੇ ਐਨ ਕਮਲੇ ਹੋ ਜਾਂਦੇ ਨੇ। ਕ੍ਰਿਕਟ ਦੀ ਗੇਮ, ਕਬੱਡੀ ਦੀ ਗੇਮ, ਫੁੱਟਬਾਲ ਦੀ ਖੇਡ, ਲੇਕਿਨ ਗੁਰੂ ਨਾਨਕ ਦੇਵ ਘਰ ਵਿੱਚ ਕਿਹੋ ਜਿਹੀ ਖੇਡ ਹੈ? ਇਹ ਕਹਿੰਦਾ ਜੇ ਮੇਰੀ ਗਰਾਊਂਡ ਵਿੱਚ ਆਉਣਾ ਤੇ ਸਿਰ ਤਲੀ ਤੇ ਧਰ ਕੇ ਆ। ਗੁਰੂ ਨਾਨਕ ਦੇਵ ਘਰ ਵਿੱਚ ਗੇਮ ਜੇ ਕਿਹੜੀ, ਜਾਓ ਤੋ ਪ੍ਰੇਮ ਖੇਡਣ ਕਾ ਚਾਓ, ਸਿਰ ਤਰ ਤਲੀ ਗਲੀ ਦਿਨ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੇ ਕਾਰ ਨਾ ਕੀਜੈ। ਤਲੀ ਤੇ ਸਿਰ ਰੱਖ ਕੇ ਆ, ਤੇ ਇੱਕ ਦਿਨ ਮੈਂ ਨਾਲ ਹੋਰ ਕਹਿ ਦਿਆ, ਮੁੜਕੇ ਸਾਨ ਨਾ ਕਰੀ ਤੂੰ, ਮੈਂ ਤੇਰੇ ਤੋਂ ਸਿਰ ਵਾਰਿਆ। ਇਹ ਪਹਿਲੇ ਆਪਣੇ ਮਨ ਵਿੱਚ ਗੱਲ ਬੱਲਾ। ਚੱਬੇ ਆਣ ਕੇ ਬਾਬੇ ਦੀਪ ਸਿੰਘ ਨੇ ਲਕੀਰ ਖਿੱਚੀ, ਗੁਰਮੁਖੋ ਜਿਨ੍ਹਾਂ ਨੂੰ ਜਾਣ ਪਿਆਰੀ ਆਪੋ ਆਪਣੇ ਘਰਾਂ ਨੂੰ ਚਲੇ ਜਾਣ, ਪਰ ਇੱਕ ਵੀ ਭਗੌੜਾ ਨਹੀਂ ਜੀ ਹੋਇਆ, ਇੱਕ ਵੀ। ਬਾਬਾ ਬੰਦਾ ਸਿੰਘ ਬਹਾਦਰ ਦਾ ਕਿਤੇ ਇਤਿਹਾਸ ਪੜ੍ਹੋ, ਜਿਹਨੂੰ ਜ਼ਿਕਰ ਕੀਤਾ ਹੈ, ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 740 ਸਿੰਘ ਫੜੇ ਗਏ, ਔਰ ਉਹਨਾਂ 'ਚੋਂ ਇੱਕ ਨੇ ਵੀ ਮੁਆਫੀ ਨਹੀਂ ਮੰਗੀ। ਮਜੀਠੇ ਨਗਰ ਦਾ ਇੱਕ ਗੱਭਰੂ ਉਹਦਾ ਵਿਆਹ ਹੋਇਆ। ਡੋਲੀ ਲੈ ਕੇ ਘਰ ਆਇਆ ਤੇ ਦੁਸ਼ਟਾਂ ਟੰਟਾਂ ਦੀ ਮਿਹਰਬਾਨੀ ਕਰਕੇ ਉਹ ਫੜਿਆ ਗਿਆ। ਹੈ ਸੀ ਅਮਰਧਾਰੀ ਸਿੰਘ। ਹੁਣ ਜਿਹੜੀ ਮਾਂ ਆਪਣੇ ਪੁੱਤ ਨੂੰ ਵਿਆਹ ਕੇ ਲਿਆਈ ਹੋਵੇ ਤੇ ਪੁੱਤ ਅੰਦਰ ਵੜਨ ਲੱਗੇ ਤੇ ਉਹਨੂੰ ਫੜ ਲੈਣ, ਤੇ ਮਾਂ ਹੀ ਜਾਣਦੀ ਹੈ ਨਾ। ਉਸ ਮਾਂ ਨੇ ਚਾਰਾ ਕੀਤਾ ਵੀ ਮੈਂ ਪੁੱਤ ਨੂੰ ਫੜਾਵਾਂ ਨਾ, ਜਦ ਸਰਕਾਰੀ ਦਰਬਾਰੇ ਦੀ ਵਿਚਾਰੀ ਕਰ ਸਕਦੀ। ਉਹਨੇ ਕੀਤਾ ਵੀ ਮੇਰਾ ਪੁੱਤ ਕਹਿਣ ਲੱਗੇ ਤੂੰ ਮਾਤਾ ਇੰਨੀ ਗੱਲ ਤੈਨੂੰ ਬੇਨਤੀ ਹੈ ਵੀ ਇੱਕ ਵਾਰ ਕਹਿ ਦੇ ਤੂੰ ਸਿੱਖ ਲਈ ਤੇ ਉਹਨੂੰ ਛੱਡ ਦਿਆਂਗੇ। ਕੁਦਰਤੀ ਤੌਰ ਤੇ ਜਿੱਦਣ ਮਾਤਾ ਗਈ ਨਾ ਉਸ ਦਿਨ ਉਹਨੂੰ ਸ਼ਹੀਦ ਕਰਨਾ ਸੀ, ਸੌ ਸੌ ਨੂੰ ਸ਼ਹੀਦ ਕਰਦੇ ਸਨ ਤੇ ਮਾਤਾ ਵੀ ਪਹੁੰਚ ਗਈ। ਉਹ ਗੱਭਰੂ ਪੁੱਤ ਵੀ ਖਲੋਤਾ ਤੇ ਕਹਿਣ ਲੱਗੇ ਕਾਕਾ ਇਹ ਤੇਰੀ ਬੇਬੇ ਕਹਿੰਦੀ ਹੈ ਤੇ ਤੂੰ ਸਿੱਖ ਲਈ ਤੇ ਕਿਵੇਂ? ਕਹਿਣ ਲੱਗਾ ਮੇਰੀ ਮਾਂ ਹੀ ਨਹੀਂ। ਤੇ ਲਿਖਿਆ ਜੀ ਇਤਿਹਾਸ ਵਿੱਚ ਉਹ ਕਹਿਣ ਲੱਗਾ ਭੁਲੇਖੇ ਨਾਲ ਕਹਿੰਦੀ ਇਹਦਾ ਪੁੱਤ ਮੇਰੇ ਵਰਗਾ ਕੋਈ ਹੋਰ ਹੋਵੇਗਾ ਪਰ ਮੈਂ ਇਸ ਮਾਂ ਦਾ ਪੁੱਤ ਨਹੀਂ। ਮੈਂ ਗੁਰੂ ਕਾ ਸਿੱਖ ਤੇ ਗੁਰਮੁਖੋਂ ਨੂੰ ਸ਼ਹੀਦ ਕੀਤਾ ਗਿਆ। ਉਹ ਗੁਰਮੁਖ ਪਿਆਰਾ ਮਜੀਠੇ ਨਗਰ ਦਾ ਗੱਭਰੂ ਸੀ। ਇਹ ਗੱਲ ਸੁਭਾਵਿਕ ਆ ਗਈ। ਬਾਬਾ ਦੀਪ ਸਿੰਘ ਜੀ ਆਏ, ਜੰਗ ਹੋਇਆ ਤੇ ਬਾਬਾ ਜੀ ਇੱਥੇ ਹਰਿਮੰਦਰ ਸਾਹਿਬ ਆਏ। ਹੁਣ ਉਹ ਚਿੰਨ੍ਹ ਨਹੀਂ ਰਿਹਾ ਜਿੱਥੇ ਆਪਾਂ ਬਾਬੇ ਦੇ ਸਥਾਨ ਦੇ ਕੋਲ ਲੰਘਦੇ ਹਾਂ। ਇਸ ਥਾਂ ਤੇ ਉਸ ਬਾਬੇ ਨੇ ਸਿਰ ਰੱਖ ਕੇ ਆਖਿਆ ਸੀ ਗੁਰੂ ਰਾਮਦਾਸ ਪਾਤਸ਼ਾਹ ਆਪਾਂ ਤਾਂ 50 ਦਾ ਨੋਟ ਵਿਖਾ ਮੱਥਾ ਟੇਕਦੇ ਹਾਂ ਨਾ, ਕਿਤੇ ਮੱਥਾ ਟੇਕਣ ਦੀ ਜਾਚ ਬਾਬਾ ਦੀਪ ਸਿੰਘ ਕੋਲੋਂ ਸਿੱਖੋ। ਸਿਰ ਰੱਖ ਕੇ ਵੀ ਕਹਿੰਦਾ ਗੁਰੂ ਰਾਮਦਾਸ ਪਾਤਸ਼ਾਹ ਮੇਰਾ ਮੁੱਢ ਮੈਂ ਕਿਸ ਲਈ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਹਾਨੂੰ ਸੋਭ ਤੇ ਪਿਆ ਲੱਗੇ ਮੇਰਾ। ਤਾਂ ਅਸੀਂ ਕਹਿੰਦੇ ਸ਼੍ਰੋਮਣੀ ਸ਼ਹੀਦ ਬਾਬਾ ਦੀਪ ਸਿੰਘ ਨੂੰ। ਬਾਬਾ ਦੀਪ ਸਿੰਘ ਤੋਂ ਬਾਅਦ ਦੂਜਾ ਜਥੇਦਾਰ ਹੋਇਆ ਦਮਦਮੀ ਟਕਸਾਲ ਦਾ ਬਾਬਾ ਗੁਰਬਖਸ਼ ਸਿੰਘ। ਲੀਲ ਪਿੰਡ ਉਹਨਾਂ ਦਾ ਹੈ, ਖੇਮਕਨ ਬਾਰਡਰ ਹੈ ਨਾ, ਉਹਦੇ ਤੋਂ ਕੇਵਲ ਤੇ ਕੇਵਲ 4-5 ਮੀਲ ਪੰਡੇ ਪਾਸੇ ਪਾਕਿਸਤਾਨ ਵਿੱਚ ਆ ਗਿਆ। ਉੱਥੇ ਬਾਬਾ ਗੁਰਬਖਸ਼ ਸਿੰਘ ਦਾ ਜਨਮ ਹੋਇਆ। ਜਦੋਂ ਅਹਿਮ ਸ਼ਾਹ ਅਬਦਾਲੀ ਨੇ ਹਮਲਾ ਕੀਤਾ, ਜਿਹੜੇ ਕਹਿੰਦੇ ਨੇ ਸੰਤ ਦਲੈਲ ਸਿੰਘ ਕਿਉਂ ਆਇਆ, ਉਹ ਕਿਰਪਾ ਕਰਕੇ ਮੇਰੀ ਬੇਨਤੀ ਨੂੰ ਸੁਣ। ਉਹ ਦਮਦਮਨ ਟਕਸਾਲ ਦਾ ਦੂਜਾ ਜਥੇਦਾਰ, ਇਤਿਹਾਸ ਵਿੱਚ ਲਿਖਿਆ ਉਹਨੇ ਸਿਹਰੇ ਬੰਨ ਕੇ ਸ਼ਹੀਦੀ ਦਿੱਤੀ ਵੀ ਮੈਂ ਮੌਤ ਰਾਣੀ ਨੂੰ ਪਰਣਾਉਣਾ ਤੇ ਉਹਦੀ ਗਵਾਹੀ ਹੈ। ਬਾਬਾ ਗੁਰਬਖਸ਼ ਸਿੰਘ ਦਾ ਅਸਥਾਨ ਅਕਾਲ ਤਖ਼ਤ ਸਾਹਿਬ ਦੇ ਨਾਲ, ਤੇ ਨਾਲੇ ਇਹ ਵੀ ਕਹਿੰਦੇ ਨੇ ਵੀ ਸੰਤ ਦਲੈਲ ਸਿੰਘ ਦੀ ਯਾਦਗਾਰ ਕਿਉਂ ਬਣੀ? ਜੇ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਦੀ ਯਾਦਗਾਰ ਬਣੀ ਹੈ, ਜੇ ਦੂਜੇ ਦੀ ਬਣੀ ਹੈ ਤੇ ਗੁਰਮੁਖੋ ਜੇ ਚੌਥਵੇਂ ਦੀ ਬਣ ਗਈ ਤੇ ਬਣਾ ਕੀ? ਕਿਉਂਕਿ ਇਹ ਯਾਦਗਾਰਾਂ ਪੈਸਿਆਂ ਨਾਲ ਨਹੀਂ ਬਣੀਆਂ, ਸਿਰ ਦੇ ਕੇ ਬਣੀਆਂ ਨੇ, ਸਿਰ ਦੇ ਕੇ। ਇਸ ਪਾਸੇ ਮੈਂ ਨਾ ਜਾਵਾਂ। ਗੁਰਮੁਖੋ ਸਰਕਾਰ ਨੇ ਚੌਂ ਪਾਸੇ ਚੌਕਸੀ ਕਰ ਲਈ, ਇਸ ਕੌਮ ਨੂੰ ਸਬਕ ਸਿਖਾਉਣਾ ਹੀ ਸਿਖਾਉਣਾ। ਔਰ ਸੰਤ ਬਾਬਾ ਜਰਨੈਲ ਸਿੰਘ ਜਿਹੜੇ ਅਕਾਲ ਤਖ਼ਤ ਇੱਥੇ ਗੁਰੂ ਨਾਨਕ ਨਿਵਾਸ ਵਿੱਚ ਰਹਿੰਦੇ ਸਨ, ਉਹ ਅਕਾਲ ਤਖ਼ਤ ਸਾਹਿਬ ਪਹੁੰਚ ਗਏ। ਵੱਖ ਵੱਖ ਕਮਰਿਆਂ ਦੇ ਵਿੱਚ ਗੁਰੂ ਕੀ ਲਾਲ ਬਾਣੀ ਪੜ੍ਹਨ ਵਾਲੇ ਨਿਤ ਨੇਮੀ। ਜਦੋਂ ਆਪਾਂ ਪਰਿਕਰਮਾ ਕਰਦੇ ਹਾਂ ਬਾਈ ਵਾਲਾ ਇਸ ਪਾਸੇ ਗੁੱਠ ਵਾਲਾ ਕਮਰਾ ਜਿੱਥੇ ਕੱਪੜੇ ਜਮ੍ਹਾਂ ਕਰਾਉਣੇ ਨਾ, ਇਸ ਕਮਰੇ ਵਿੱਚ ਮੈਂ ਵੀ ਰਹਿੰਦਾ ਸਾਂ। ਮੇਰੇ ਨਾਲ ਮਨਮੀਤ ਸਿੰਘ ਝੇੜੂ, ਭਾਈ ਲੱਖਾ ਸਿੰਘ ਜੀ ਲਾਗੋ ਕਹਿਣ ਵਾਲੇ, ਇਹ ਤਿਆਗ ਗੁਰੂ ਕੇ ਲਾਲ ਉਸ ਕਮਰੇ 'ਚ ਰਹਿੰਦੇ ਸਨ। ਸੰਤ ਬਾਬਾ ਜਰਨੈਲ ਸਿੰਘ ਨੇ ਲੰਗਰ ਦੇ ਉੱਪਰ ਸਿੱਖ ਸੰਗਤਾਂ ਨੂੰ ਉਸ ਸਮੇਂ ਦੇ ਹਾਲਾਤਾਂ ਤੋਂ ਜਾਣੂ ਕਰਾਉਣਾ। ਜਦੋਂ ਮੋਰਚਾ ਲੱਗਾ ਤੇ ਮੈਂ ਇਸ ਥਾਂ ਤੋਂ ਗ੍ਰਿਫਤਾਰੀ ਦਿੱਤੀ ਤੇ 3.5 ਮਹੀਨੇ ਲੁਧਿਆਣਾ ਜੇਲ੍ਹ ਵਿੱਚ ਮੈਂ ਕੱਟੇ। ਰਿਹਾਅ ਹੋ ਕੇ ਆਇਆ ਤੇ ਸੰਤ ਬਾਬਾ ਜਰਨੈਲ ਸਿੰਘ ਕਹਿਣ ਲੱਗੇ ਵੀ ਗਿਆਨੀ ਦਲੀਪ ਸਿੰਘ ਜੀ ਬਜ਼ੁਰਗ ਨੇ ਤੇ ਤੂੰ ਇੱਥੇ ਆਓ, ਜਦੋਂ ਕਦੇ ਢਿੱਲੇ ਮੱਠੇ ਹੁੰਦੇ ਤੂੰ ਕਥਾ ਕਰਿਆ ਕਰ। ਸ਼ਾਇਦ ਉਹਨਾਂ ਨੂੰ ਗਿਆਨ ਸੀ ਕਿ ਇਸ ਥਾਂ ਤੇ ਇਸ ਗੁਰਮੁਖ ਨੂੰ ਅਸੀਂ ਡਿਊਟੀ ਦੇਣੀ, ਬਹਾਨਾ ਬਣਿਆ ਇੱਥੇ ਮੈਨੂੰ ਫਿੱਟ ਕਰਨ ਦਾ। ਬਾਬਾ ਠਾਕਰ ਸਿੰਘ ਜੀ ਆਏ ਲੰਗਰ ਦੇ ਉੱਪਰ, ਸੰਤ ਬਾਬਾ ਜਰਨੈਲ ਸਿੰਘ ਨੂੰ ਕਹਿਣ ਲੱਗੇ ਵੀ ਇਹ ਭਾਈ ਜਸਵੰਤ ਸਿੰਘ ਸਾਨੂੰ ਦੇ ਦਿਓ। ਕਹਿਣ ਲੱਗੇ ਲੈ ਜਾਓ, ਮੇਰੀ ਡਿਊਟੀ ਬਾਬਾ ਠਾਕਰ ਸਿੰਘ ਨੇ ਅੰਮ੍ਰਿਤ ਸੰਚਾਰ ਚਲਾਈ ਅੰਮ੍ਰਿਤ ਛਕਾਉਣ ਦੇ, ਔਰ 3 ਤਰੀਕ ਨੂੰ ਸਾਡੀ ਡਿਊਟੀ ਲੱਗੀ ਸੰਗਰੂਰ ਜ਼ਿਲ੍ਹੇ ਵਿੱਚ ਅੰਮ੍ਰਿਤ ਛਕਾਉਣ ਦੀ ਜਾਣ ਲਈ। ਅਸੀਂ ਪੰਜ ਪਿਆਰੇ ਸਾਹਿਬਾਨ ਤੇ ਨਾਲ ਸਾਡੇ ਇੱਕ ਸੇਵਾਦਾਰ ਜਿਹੜਾ ਕਿਸੇ ਹੋਰ ਇਲਾਕੇ ਦਾ ਹਿੰਦੀ ਬੋਲਦਾ ਸੀ ਜਿਹਨੂੰ ਅਸੀਂ ਭਈਆ ਕਹਿ ਦਿੰਦੇ ਹਾਂ, ਉਹਨੂੰ ਅੰਮ੍ਰਿਤ ਛਕਿਆ ਸੀ ਅਤੇ ਸੇਵਾਦਾਰ ਦੀ ਡਿਊਟੀ ਦਿੰਦਾ ਸੀ। ਮੈਨੂੰ ਕਹਿੰਦਾ ਵੀ ਗਿਆਨੀ ਜੀ ਆਪਣੇ ਕੋਲ ਕਿਰਪਾਨਾਂ ਅਤੇ ਕਸ਼ਹਿਰੇ ਘੱਟ ਨੇ ਅਤੇ ਆਪ ਅੰਮ੍ਰਿਤਸਰ ਸਾਹਿਬ ਤੋਂ ਅਕਾਲ ਤਖਤ ਸਾਹਿਬ ਤੋਂ ਭਾਈ ਗੁਰਮੁਖ ਸਿੰਘ ਕੋਲੋਂ ਲੈ ਲਈਏ, ਕਿਉਂਕਿ ਭਾਈ ਗੁਰਮੁਖ ਸਿੰਘ ਸੰਤਾਂ ਦੀ ਗੁਰਵਾਈ ਸਨ ਅਤੇ ਅਸੀਂ ਜਿਹੜੇ ਵਿਕਾਰ ਸਨ ਉਹਨਾਂ ਤੋਂ ਲੈਂਦੇ ਸਾਂ। ਗੁਰੂ ਰਾਮਦਾਸ ਸਰਾਂ ਦੇ ਅੱਗੇ ਆਣ ਕੇ ਅਸੀਂ ਆਪਣੀ ਗੱਡੀ ਨਿਸ਼ਾਨ ਗੱਡੀ ਸੀ ਉਹ ਲਾ ਦਿੱਤੀ ਅਤੇ ਮੈਂ ਪੰਜ ਪਿਆਰੇ ਸਾਹਿਬਾਨਾਂ ਨੂੰ ਬੇਨਤੀ ਕੀਤੀ ਕਿ ਗੁਰਮੁਖੋ ਦੋ ਘੰਟੇ ਆਪਾਂ ਰੁਕਣਾ, ਤੁਸੀਂ ਇਸ਼ਨਾਨ ਪਾਨ ਕਰ ਲਓ, ਅਸੀਂ ਇੱਕ ਕਾਰ ਲੈ ਆਈਏ, ਹਰਿਮੰਦਰ ਸਾਹਿਬ ਮੱਥਾ ਟੇਕ ਕੇ। ਜਦੋਂ ਅਸੀਂ ਲਾਚੀ ਬੇਰੀ ਦੇ ਕੋਲ ਗੁਰਮੁਖੋ ਅਕਾਲ ਤਖਤ ਸਾਹਿਬ ਨੂੰ ਹੋਏ ਨਾ ਤਾਂ ਯਕੀਨ ਕਰਿਆ ਜੇ ਮੇਰੇ ਤੋਂ ਕੇਵਲ ਅਤੇ ਕੇਵਲ ਤਿੰਨ ਗਜ਼ ਕੋਈ ਗੁਰਮੁਖ ਪਿਆਰਾ ਸੇਵਾਦਾਰ ਸੀ, ਇਸ ਪਾਸੇ ਖੱਬੀ ਪੁਰਪੜੀ 'ਚ ਉਹਦੇ ਗੋਲੀ ਵੱਜੀ ਅਤੇ ਇੱਕਦਮ ਥੱਲੇ ਡਿੱਗ ਪਿਆ। ਇਹ ਮੇਰੀ ਅੱਗ ਬੀਤੀ ਅੱਖੀ ਵੇਖਣ ਦੀ ਘਟਨਾ। ਚਸ਼ਮਦੀਦ ਜਿਹੜਾ ਮੇਰਾ ਸਾਥੀ ਸੇਵਾਦਾਰ ਸੀ ਨਾ, ਇਸ ਪਾਸੇ ਤੋਂ ਜਿਹੜੇ ਪਾਸੇ ਆ ਗੇਟ ਵਿੱਚ ਗੋਲੀਆਂ ਵੱਜੀਆਂ ਉਹਨਾਂ ਨੇ, ਇਸ ਪਾਸੇ ਤੋਂ ਗੋਲੀ ਆਈ, ਉਸ ਗੁਰੂ ਕੇ ਲਾਲ ਦੀ ਖੱਬੀ ਪੁਰਪੜੀ 'ਚ ਵੱਜੀ, ਉਹ ਧਰਮ ਕਰਕੇ ਡਿੱਗ ਪਿਆ ਅਤੇ ਮੁੜ ਕੇ ਗੋਲੀਆਂ ਇੰਨੀਆਂ ਚੱਲੀਆਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਗੜਿਆਂ ਦਾ ਮੀਂਹ ਵਰਦਾ, ਜਿੱਥੇ ਆਪਾਂ ਟੂਟੀਆਂ ਦੇ ਹੱਥ ਧੋਣੇ ਆ। ਮੈਂ ਗੁਰੂ ਦੀ ਸਮਝ ਕਹਿ ਰਿਹਾ ਵੀ ਮੈਂ ਘਬਰਾ ਗਿਆ ਵੀ ਇਹ ਕੀ ਹੋਇਆ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਵੀ ਬੰਦਾ ਬੰਦਲ ਜਾਂਦਾ ਵੀ ਇੱਕਦਮ ਗੋਲੀਆਂ ਦਾ ਮੀਂਹ। ਮੈਂ ਉਸ ਥਾਂ 'ਤੇ ਖਲੋ ਗਿਆ ਅਤੇ ਜਿਹੜੀ ਆ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਲੰਗਰ ਦੀ ਕੋਈ ਡਿਊੜੀ ਹੈ, ਮੈਨੂੰ ਇਸ ਗੱਲ ਦੀ ਪਛਾਣ ਨਹੀਂ ਕਿ ਉਹ ਬੀਬੀ ਸੀ ਜਾਂ ਉਹ ਭਰਾ ਸੀ ਸਾਡਾ, ਉਹ ਢੋਲ ਆ ਕੇ ਬੈਠਾ ਸੀ, ਇੱਥੇ ਗੋਲੀਆਂ ਵੱਜਦੀਆਂ ਅਤੇ ਪੱਥਰ ਉੱਡਦਾ, ਉਸ ਗੁਰੂ ਕੇ ਲਾਲ ਨੂੰ ਜਾਂ ਮੇਰੀ ਭੈਣ ਨੂੰ ਗੋਲੀ ਵੱਜੀ ਅਤੇ ਜਿਵੇਂ ਚਗਰੀ ਭੁੰਦੀ ਹੈ ਨਾ ਇਸ ਤਰ੍ਹਾਂ ਉਹ ਡਿਊੜੀ ਦੇ ਵਿੱਚੋਂ ਭੁੰਦਾ ਭੁੰਦਾ ਪਰਿਕਰਮਾ 'ਚ ਡਿੱਗ ਪਿਆ। ਮੈਂ ਇਹ ਆਪਣੀ ਅੱਖਾਂ ਨਾਲ ਸੀਨ ਵੇਖਿਆ, ਉਹ ਪੁਰਾਣੀ ਚੜ੍ਹਾਈ ਕਰ ਗਿਆ। ਮੇਰੇ ਮਨ ਵਿੱਚ ਇਹ ਵਿਚਾਰ ਆਈ ਵੀ ਮਨਾਂ ਬਹੁਤ ਲਾਗੇ ਹੈ ਅਤੇ ਜੇ ਅੰਦਰ ਹਰਿਮੰਦਰ ਸਾਹਿਬ ਮੱਥਾ ਟੇਕਦਿਆਂ ਗੋਲੀ ਵੱਜੇ ਅਤੇ ਕੰਮ ਸੈੱਟ ਰਹਿ, ਕਿਉਂਕਿ ਬਾਣੀ ਕਹਿੰਦੀ ਅੰਤ ਕਾਲ ਰਹਿਣ ਸਿੰਘ ਐਸੀ ਚਿੰਤਾ ਮੈਂ ਜੇ ਮਰੇ। ਖਿਆਲ ਹੈ ਨਾ ਜਿਹੜਾ ਪੁਰਸ਼ ਬਿਲਕੁਲ ਖਾਲੀ ਦੌੜ ਕੇ ਮੈਂ ਅੰਦਰ ਗਿਆ, ਮੱਥਾ ਟੇਕਿਆ ਅਤੇ ਮੈਂ ਵਿਸ਼ੇਸ਼ ਤੌਰ 'ਤੇ ਜਿਹੜੇ ਗੁਰੂ ਕੇ ਰਾਗੀ ਸਿੰਘ ਨੂੰ ਨਮਸਕਾਰ ਕਰਦਾ। ਕਿਉਂ ਸਾਡੇ ਵਰਗੇ ਘਾਬਰ ਗਏ, ਲੇਕਿਨ ਰਾਗੀ ਸਿੰਘਾਂ ਦੀ ਮਾਨਸਿਕ ਅਵਸਥਾ ਵਿੱਚ ਰਿੰਚਕ ਮਾਤਰ ਵੀ ਪਏ ਨਹੀਂ ਸੀ, ਉਹ ਕੀਰਤਨ ਬਿਲਕੁਲ ਸੁਰਤਾਲ ਅਤੇ ਰਾਗਾਂ 'ਚ ਕਰ ਰਹੇ ਸਨ। ਇਸ ਕਰਕੇ ਮੈਂ ਉਹਨਾਂ ਰਾਗੀ ਸਿੰਘਾਂ ਨੂੰ ਮੱਥਾ ਟੇਕਦਾ ਹੈ। ਮੱਥਾ ਟੇਕ ਕੇ ਮੈਂ ਫਿਰ ਵਾਪਸ ਆ ਗਿਆ ਅਕਾਲ ਤਖਤ ਸਾਹਿਬ ਜਿੱਥੇ ਆਪਾਂ ਮੱਥਾ ਟੇਕਦੇ ਹਾਂ, ਉੱਥੇ ਗੋਲੀਆਂ ਦਾ ਢੇਰ ਲੱਗਾ ਸੀ ਅਤੇ ਮਨਾਵਾਂ ਪਿੰਡ ਦੇ ਜਿਹੜਾ ਸਾਡੇ ਧੂਰਿਆਂ ਦੇ ਬਿਲਕੁਲ ਲਾਗੇ ਹੈ ਬਾਬਾ ਲੱਖੂ ਜੀ, ਜਿਨ੍ਹਾਂ ਦੇ ਬਾਰੇ ਆਪਾਂ ਇਤਿਹਾਸ ਪੜ੍ਹਦੇ ਵੀ ਜਿਨ੍ਹਾਂ ਦੇ ਵਚਨ ਨਾਲ ਆਵਾ ਕੱਚਾ ਰਿਹਾ, ਉਹਨਾਂ ਦੀ ਦਸਵੀਂ ਪੀੜ੍ਹੀ ਸਨ ਬਾਬਾ ਚਾਚਾ ਸੁਜਾਨ ਸਿੰਘ। ਮੇਰੇ ਦੁਨਿਆਵੀ ਰਿਸ਼ਤੇ ਕਰਕੇ ਉਹ ਚਾਚੇ ਲੱਗਦੇ ਹਨ ਭਾਈਚਾਰੇ ਦੇ ਤੌਰ 'ਤੇ। ਉਹ ਇਕੱਲੇ ਉੱਥੇ ਗੋਲੀਆਂ ਦੇ ਢੇਰ ਕੋਲ ਬੈਠੇ, ਜਿਵੇਂ ਦਾਣਿਆਂ ਦਾ ਢੇਰ ਹੁੰਦਾ ਨਾ, ਇੰਨੀਆਂ ਗੋਲੀਆਂ ਸਨ। ਮੈਂ ਜਾ ਕੇ ਫਤਿਹ ਬੁਲਾਈ ਅਤੇ ਕਹਿਣ ਲੱਗੇ ਗਿਆਨੀ ਸਾਹਿਬ ਪੁੱਤਰਾ ਤੂੰ ਕਿਵੇਂ ਕਾਬੂ ਆ ਗਿਆ? ਮੈਂ ਕਿਹਾ ਚਾਚਾ ਜੀ ਇਸ ਕੰਮ ਲਈ ਆਏ ਸਾਂ, ਕਕਾਰ ਲੈਣ ਦੀ ਅਤੇ ਇੱਥੇ ਗੱਲ ਹੋਰ ਹੋ ਗਈ। ਉਹ ਮੈਨੂੰ ਕਹਿਣ ਲੱਗੇ ਥੋੜ੍ਹੀ ਜਿਹੀ ਸੇਵਾ ਕਰ। ਮੈਂ ਕਿਹਾ ਦੱਸੋ। ਅਤੇ ਜਿਹੜੇ ਕਮਰੇ 'ਚ ਮੈਂ ਪਹਿਲਾਂ ਰਹਿੰਦਾ ਰਿਹਾ ਸਾਂ ਨਾ ਬੁੱਠਵਾਲੇ 'ਚ, ਮੈਨੂੰ ਕਹਿੰਦੇ ਤਿੰਨ ਹਥਿਆਰ, ਮੈਂ ਹਥਿਆਰਾਂ ਦੇ ਨਾਂ ਨਹੀਂ ਜਾਣਦਾ ਕਿਉਂਕਿ ਮੇਰਾ ਮਹਿਕਮਾ ਨਹੀਂ। ਮੈਨੂੰ ਅੱਜ ਤੱਕ ਵੀ ਜੇ ਤੁਸੀਂ ਆਖੋ ਵੀ ਸ਼ਾਇਦ ਗਿਆਨੀ ਜੀ ਜਾਣ ਕੇ ਟਾਲਾ ਕਰ ਗਏ ਨੇ, ਮੈਨੂੰ ਅੱਜ ਤੱਕ ਵੀ ਪਤਾ ਨਹੀਂ ਕਿ ਪਿਸਤੌਲ ਕਿਹਨੂੰ ਕਹਿੰਦੇ ਅਤੇ ਰਿਵਾਲਵਰ ਕਿਹਨੂੰ ਕਹਿੰਦੇ ਨੇ, ਮੇਰੀ ਲੈਣ ਨਹੀਂ। ਮੈਨੂੰ ਕਹਿਣ ਲੱਗੇ ਤੂੰ 300 ਗੋਲੀ ਗਿਣ ਕੇ ਲੈ ਲਾ। ਮੈਂ ਆਪਣੇ ਪੰਨੇ ਵਿੱਚ 300 ਗੋਲੀ ਪਾਈ ਔਰ ਜਿਹੜੇ ਤਿੰਨ ਹਥਿਆਰ ਸਨ ਉਹ ਗੁਰੂ ਕੇ ਲਾਲ ਜਿਹੜੇ ਫੌਜੀ ਸਿੰਘ ਸਨ ਕਹਿਣ ਲੱਗੇ ਵੀ ਇਹ ਫੌਜੀ ਸਿੰਘਾਂ ਨੂੰ ਦੇਣੇ ਨੇ, ਮੈਂ ਉੱਥੇ ਦਿੱਤੇ। ਉਪਰੰਤ ਜਿੱਥੇ ਬਾਬਾ ਦੀਪ ਸਿੰਘ ਦਾ ਸਥਾਨ ਹੈ, ਇਹ ਗੱਲ ਮੈਂ ਕਹਿਣੀ ਭੁੱਲ ਚਲਿਆ ਸਾਂ, ਜਦੋਂ ਮੈਂ ਲਾਚੀ ਬੋਰੀ ਦੇ ਪਰਾਂ ਜਿਹੜੀਆਂ ਟੂਟੀਆਂ ਨੇ ਉੱਤੇ ਖੋਤਾ ਸੀ, ਉੱਥੇ ਆਪਾਂ ਧੋਣੇ ਹਾਂ, ਮੈਂ ਇਹਨਾਂ ਨੇਤਰਾਂ ਦੇ ਨਾਲ ਜਨਰਲ ਸ਼ਬੀਰ ਸਿੰਘ ਨੂੰ ਵੇਖਿਆ। ਖਾਸ ਕਰਕੇ ਜਿੱਥੇ ਮੈਂ ਮੁਤਾਸਰ ਹਾਂ, ਜਨਰਲ ਸ਼ਬੀਰ ਸਿੰਘ ਅਤੇ ਨਾਲ ਉਹਨਾਂ ਦੇ ਇੱਕ ਸਿੰਘ ਉਹਨਾਂ ਦਾ ਸੇਵਾਦਾਰ ਹੋਏਗਾ, ਜਿਹਨੂੰ ਅਸੀਂ ਖਜ਼ਾਨਾ ਕਹਿੰਦੇ ਹਾਂ, ਉਹਦਾ ਖਜ਼ਾਨਾ ਗੋਲੀਆਂ ਨਾਲ ਭਰਿਆ ਪਿਆ ਸੀ। ਅਤੇ ਜਨਰਲ ਸ਼ਬੀਰ ਸਿੰਘ ਆਪਣੇ ਹੱਥ ਦੇ ਇਸ਼ਾਰਿਆਂ ਦੇ ਨਾਲ ਉਹਨੂੰ ਕੁਝ ਸਮਝਾ ਰਹੇ ਸਨ। ਅਤੇ ਜਿਹੜੀ ਗੱਲ ਤੋਂ ਮੁਤਾਸਰਾਂ ਦੇ ਤੁਹਾਨੂੰ ਕਹਿਣੀ ਚਾਹੁੰਦਾ, ਉਸ ਗੁਰੂ ਕੇ ਲਾਲ ਦੇ ਚਿਹਰੇ ਦੇ ਪ੍ਰਵੰਚਕ ਮਾਤਰ ਵੀ ਮੌਤ ਦਾ ਭੈ ਨਹੀਂ ਸੀ। ਆਪਾਂ ਤਾਂ ਘਬਰਾ ਜਾਂਦੇ ਹਾਂ, ਮੈਂ ਆਪਣੀ ਬੇਨਤੀ ਕੀਤੀ ਤੇ ਮੈਂ ਘਬਰਾ ਗਿਆ, ਪਰ ਉਸ ਗੁਰੂ ਕੇ ਲਾਲ ਦੇ ਚਿਹਰੇ ਤੇ ਰੰਚਕ ਮਾਤਰ ਵੀ ਮੌਤ ਦਾ ਭੈ ਨਹੀਂ। ਤੇ ਉਹ ਇਵੇਂ ਫਿਰਦਾ ਸੀ ਜਿਵੇਂ ਵਿਆਹ ਵਾਲੇ ਘਰ ਵਿੱਚ ਵਿਆਹ ਵਾਲੇ ਕਾਕੇ ਦੀ ਮਾਂ ਖੁਸ਼ੀ ਹੁੰਦੀ ਹੈ। ਔਰ ਉਸ ਗੁਰੂ ਕੇ ਲਾਲ ਨੇ ਥਾਂ ਥਾਂ 'ਤੇ ਜਿਹੜੇ ਮੋਰਚੇ ਸਨ ਉਹਨਾਂ ਦੀ ਨਜ਼ਰਸਾਨੀ ਕੀਤੀ। ਅਤੇ ਜਦੋਂ ਉਹ ਸ਼ਹੀਦ ਹੋਇਆ ਨਾ, ਉਹਨੂੰ ਅਕਾਲ ਤਖ਼ਤ ਸਾਹਿਬ ਚੱਕ ਕੇ ਲੈ ਕੇ ਗਏ, ਅਸੀਂ ਵੀ ਯਾਰੀਆਂ ਪਾਉਣੇ ਆ ਪਦਾਰਥਾਂ ਲਈ। ਇੱਥੋਂ ਤਾਂ ਕਈ ਘਟੀਆ ਲੋਕ ਕਿਸੇ ਦੀ ਪੱਤ ਲੁੱਟਣ ਦੀ ਯਾਰੀ ਪਾਉਂਦੇ ਨੇ, ਘਟੀਆ ਲੋਕ। ਸਰਦਾਰ ਸ਼ਬੀਰ ਸਿੰਘ ਜੰਗਲ ਬਾਬਾ ਜਰਨੈਲ ਸਿੰਘ ਨੂੰ ਕਹਿਣ ਲੱਗਾ, ਸੰਤ ਜੀ ਅਸੀਂ ਜਿੰਨੇ ਜੋਗੇ ਸਨ ਲਵਾ ਦਿੱਤੇ, ਅਤੇ ਮੇਰੀ ਇੱਕ ਅਰਦਾਸ ਕਰਿਆ ਜੀ, ਕਹਿੰਦੇ ਦੱਸੋ। ਕਹਿੰਦੇ ਮੈਂ ਵਾਰ ਵਾਰ ਸਿੱਖਾਂ ਦੇ ਘਰ ਜਨਮ ਲੈ ਕੇ ਗੁਰੂ ਕੇ ਚਰਨਾਂ ਤੋਂ ਸ਼ਹੀਦ ਹੁੰਦਾ ਨਾ, ਮੇਰੀ ਇਹੋ ਹੀ ਮੰਗ ਹੈ। ਇਹ ਗੱਲ ਜਨਰਲ ਸ਼ਬੀਰ ਸਿੰਘ ਨੇ ਪ੍ਰਾਣ ਛੱਡਣ ਲੱਗੇ ਆਖਿਆ, ਸੰਤ ਜੀ ਮੈਨੂੰ ਆਪਣਾ ਜਾਣ ਕਰਕੇ ਮੇਰੀ ਇੱਕ ਅਰਦਾਸ ਕਰੋ ਤੇ ਮੈਂ ਵਾਰ ਵਾਰ ਸਿੱਖਾਂ ਦੇ ਘਰ ਜਨਮ ਲੈ ਕੇ ਇਹ ਗੁਰੂ ਕੇ ਚਰਨਾਂ ਤੋਂ ਨਿਸ਼ਾਵਰ ਹੁੰਦਾ ਰਹਾਂ। ਉਹਨਾਂ ਦੇ ਵਿੱਚ ਇੱਕ ਭਾਈ ਦਲਵੀਰ ਸਿੰਘ ਤੇ ਧਗਾਣੇ ਪਿੰਡ ਦਾ, ਧਗਾਣਾ ਇਹ ਮੂਸਲ ਸਾਹਿਬ ਦੇ ਲਾਗੇ ਹੈ। ਧਗਾਣਾ, ਰਪਾਣਾ ਤੇ ਖਦਰਾਣਾ ਉਹ ਤਿੰਨਾਂ ਪਿੰਡਾਂ ਦਾ ਆਪਾਂ ਗੱਲ ਪੜ੍ਹਦੇ ਹਾਂ। ਉਹ ਗੁਰੂ ਕਾ ਲਾਲ ਸਾਰੀ ਰਾਤ ਸੂਰਜ ਖਲੋ ਕਰਕੇ ਗੁਰਮੁਖੋ ਜਪਜੀ ਸਾਹਿਬ ਦਾ ਪਾਠ ਕਰਦਾ ਰਹਿੰਦਾ, ਅਤੇ ਮਹਾਂਪੁਰਸ਼ਾਂ ਨੂੰ ਬੁਲਾਇਆ ਵੀ ਉਹਨੂੰ ਬੁਲਾ ਕੇ ਲਿਆਓ। ਕਈਆਂ ਦਾ ਖਿਆਲ ਹੈ ਕਿ ਮਹਾਂਪੁਰਸ਼ਾਂ ਦਾ ਵਿਚਾਰ ਸੀ ਕਿ ਉਹਨੂੰ ਗਮਗਮੀ ਟਕਸਾਲ ਦੀ ਸੇਵਾ ਦਿੱਤੀ ਜਾਏ। ਉਸ ਭਾਈ ਦਲਵੀਰ ਸਿੰਘ ਨੇ ਪੰਕਤੀਆਂ ਪੜ੍ਹੀਆਂ, ਜਿਸ ਪਿਆਰੇ ਸੋਨੂੰ ਇਸ ਆਗੇ ਮਰ ਚੱਲੀਏ, ਤ੍ਰਿਪ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ। ਕਹਿਣ ਲੱਗੇ, ਸੰਤ ਜੀ ਤੁਹਾਡੇ ਨਾਲ ਪਿਆਰ ਹੈ ਅਤੇ ਮੈਂ ਚਾਹੁੰਦਾ ਵੀ ਤੁਹਾਡੇ ਤੋਂ ਪਹਿਲਾਂ ਦੁਨੀਆਂ ਤੋਂ ਜਾਵਾਂ। ਜਦੋਂ ਅਕਾਲ ਤਖ਼ਤ ਸਾਹਿਬ ਤੋਂ ਮਹਾਂਪੁਰਸ਼ ਬਾਹਰ ਨਿਕਲੇ ਨਾ, ਅਤੇ ਭਾਈ ਕਾਬਲ ਸਿੰਘ ਜਿਨ੍ਹਾਂ ਨੇ ਨਿਰੰਕਾਰੀ ਨੂੰ ਗੱਡੀ ਚੜ੍ਹਾਇਆ ਸੀ, ਕਹਿਣ ਲੱਗੇ, ਕਾਬਲ ਸਿੰਘ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਤੁਹਾਨੂੰ ਸੋਨੇ ਨਾਲ ਤੋਲਣ ਦਾ, ਅਤੇ ਕੋਈ ਮੰਗ। ਕਹਿਣ ਲੱਗਾ, ਮਹਾਂਪੁਰਸ਼ੋ ਮੰਗ ਕਾਹਦੀ ਹੈ, ਜਿੱਥੇ ਇੱਥੇ ਪ੍ਰੇਮ ਬਣਿਆ, ਪ੍ਰਲੋਕ ਵਿੱਚ ਵੀ ਆਪਣਾ ਪ੍ਰੇਮ ਬਣਿਆ ਰਹੇ ਅਤੇ ਮੈਨੂੰ ਨਾਲ ਹੀ ਲਈ ਚੱਲੋ। ਇਸ ਪ੍ਰਕਾਰ ਉਹ ਗੁਰੂ ਕੇ ਹੀਰਿਆਂ ਨੇ ਕੁਰਬਾਨੀ ਦਿੱਤੀ। ਭਾਈ ਅਮਰੀਕ ਸਿੰਘ ਨੇ ਹੋਰ ਗੁਰੂ ਕੇ ਲਾਲ, ਉਹ ਕੱਲ੍ਹ ਅਤੇ ਪਰਸੋਂ ਭਾਈ ਜਸਵੀਰ ਸਿੰਘ ਖਾਲਸਾ ਦੀ ਡਿਊਟੀ ਹੈ ਗੁਰਮੁਖੋ, ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ। ਇਹ ਜੋ ਕੁਝ ਹੈ ਮੈਂ ਜੋ ਆਪਣੀ ਅੱਖੀਂ ਵੇਖਿਆ ਉਹਦੇ ਮੁਤਾਬਕ ਬੇਨਤੀ ਕੀਤੀ ਹੈ ਕਿ ਮੁਲਕ ਨੇ ਬਾਬਾ ਦੀਪ ਸਿੰਘ ਦੇ ਸਥਾਨ 'ਤੇ ਆਇਆ। ਅਸੀਂ ਦੋ ਦਿਨ ਪਹਿਲਾਂ ਸੈਦੋਵਾਲ ਪਿੰਡ ਵਿੱਚ ਅੰਮ੍ਰਿਤ ਛਕਾਇਆ ਸੀ, ਉਹਨਾਂ ਤੋਂ ਬਸਤੇ ਲੈ ਕਰਕੇ ਮੁਰਕੇ ਨੂੰ ਮਿਹਤੇ ਚਲਾ ਗਿਆ। ਇਹ ਥੋੜ੍ਹੀ ਕੁ ਮੇਰੇ ਅੱਖੀਂ ਵੇਖਣ ਦੀ ਘਟਨਾ ਹੈ। ਔਰ ਬੀਬੀਆਂ ਆਪਣੇ ਬੱਚਿਆਂ ਨੂੰ ਲੈ ਕਰਕੇ ਬਰਾਂਡਿਆਂ ਵਿੱਚ ਬੈਠੀਆਂ ਸਨ, ਔਰ ਉਹਨਾਂ ਪਾਪੀਆਂ ਨੂੰ ਉਹਨਾਂ ਨੂੰ ਭੁੱਲਿਆ। ਆਹ ਜਿਹੜਾ ਸਮੁੰਦਰੀ ਹਾਲ ਦੂਜੇ ਪਾਸੇ ਵਿਹੜਾ ਨਾ, ਇਸ ਥਾਂ 'ਤੇ ਉਹਨਾਂ ਨੇ ਉੱਪਰੋਂ ਬੰਬ ਸੁੱਟਿਆ, ਜਿਹਦੇ ਵਿੱਚ ਬੱਗਾ ਸਿੰਘ ਬਠਿੰਡੇ ਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ, ਗੁਰਚਰਨ ਸਿੰਘ ਸਕੱਤਰ ਅਤੇ ਹੋਰ ਬਹੁਤ ਸਾਰੇ ਪਰਮੇਸ਼ਰ ਦੇ ਪਿਆਰੇ ਮਾਰੇ ਗਏ। ਇੱਕ ਬੀਬੀ ਚੜ੍ਹਾਈ ਕਰ ਗਈ, ਉਹਦੀ ਛਾਤੀ 'ਤੇ ਉਹਦਾ ਬੱਚਾ ਸੀ। ਇੱਕ ਮੁਲਾਜ਼ਮ ਆਇਆ, ਉਹਨੇ ਬੱਚੇ ਨੂੰ ਧੋ ਕੇ ਪੜਕਾ ਕਰਕੇ ਬੁੱਗੀ ਨੇ ਮਾਰ ਕੇ ਉਹਨੂੰ ਸ਼ਹੀਦ ਕੀਤਾ। ਇਹ ਉਹਨਾਂ ਗੁਰਮੁਖ ਪਿਆਰੇ ਦਾਸਤਾਨ ਕਹਿਣ ਤੋਂ ਭਾਵ ਇਹ ਹੈ ਵੀ ਗੁਰਮੁਖ ਜਿਵੇਂ ਕਹਿੰਦੇ ਨੇ ਫੇਲ ਇਨ ਬਲੈਂਕਸ, ਅਸੀਂ ਉਹਨਾਂ ਆਪਣੇ ਵਡੇਰਿਆਂ ਨੂੰ ਚੇਤੇ ਕਰੀਏ ਉਹਨਾਂ ਗੁਰੂ ਧਾਮਾਂ ਨੇ ਕੀ ਕੀਤਾ, ਅਸੀਂ ਕਿੱਥੇ ਕੁ ਚਲੇ ਗਏ ਹਾਂ। ਅਤੇ ਪਰਸੋਂ 6 ਜੂਨ ਨੂੰ ਉਹ ਦਿਹਾੜਾ ਮਨਾਇਆ ਜਾਣਾ। ਮੈਂ ਆਪਣੇ ਕੌਮ ਦੇ ਭਰਾਵਾਂ ਨੂੰ ਬੇਨਤੀ ਕਰਾਂ ਜਿਨ੍ਹਾਂ ਨੇ ਉੱਥੇ ਹਾਜ਼ਰੀ ਭਰਨੀ ਹੈ, ਉਹ ਇੱਕ ਦੂਜੇ ਨੂੰ ਗੱਲ ਬੱਕਰੀਆਂ ਪਾ ਕੇ ਮਿਲ, ਉੱਥੇ ਇਹੋ ਜਿਹਾ ਹਾਲਾਤ ਨਾ ਬਣਾਉਣ ਵੀ ਭਰਾ ਦੇ ਨਾਲ ਭਰਾ ਬਣੇ ਅਤੇ ਪੁਲਿਸ ਵਾਲੇ ਸਾਡੀਆਂ ਬਾਹਾਂ ਮਰੋੜ ਕਰਕੇ ਸਾਨੂੰ ਬਾਹਰ ਲਿਜਾਣ। ਮੈਂ ਬੇਨਤੀ ਕਰਾਂਗੀ ਕਿ ਸਾਨੂੰ ਇਹਨਾਂ ਹਾਲਾਤਾਂ ਤੋਂ ਸੰਕੋਚ ਕਰਨਾ ਚਾਹੀਦਾ, ਇਹ ਬੇਨਤੀ ਰੂਪ ਵਿੱਚ ਮੈਂ ਕਹਿ ਰਿਹਾ। ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ, ਗੁਰੂ ਦੀਆਂ ਸੰਗਤਾਂ ਦਾ, ਭੁੱਲਾਂ ਚੁੱਕਾਂ ਦੀ ਮੁਆਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।